ਨਾਨਕ ਆਇਓ ਤਾਂ ਤੇ ਅੰਗਦ ਕਹਿਓ, ਤਸਿਓ ਦੱਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਤਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਜੀਓ। ਗੁਰ ਰਾਮਦਾਸ ਦਰਸ਼ਨ ਬਸ ਕਹਿਮਤ ਰਾਜ ਅੰਮ੍ਰਿਤ ਵੈਣ, ਮੂਰਤ ਮਨ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਕਹਾਂ ਤੁਸ਼ਕਾ ਬੁੱਧ ਹਮਾਰੀ, ਮਰਨ ਸਕੇ ਮਹਿਮਾਨ ਤਿਹਾਰੀ, ਅਮਨਾ ਸਖਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਕਰਮ ਸਤਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਪਾਤਸ਼ਾਹ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੀ ਹੋਈ ਗੁਰਕਥੇ ਸਾਂਝੀ ਕਰੀਏ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਛਾਲ ਵਿੱਚ ਬੈਠ ਰਹੇ ਹੋ। ਇੱਥੇ ਬੈਠਣ ਦਾ ਕਾਰਨ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਦੀ ਸ਼ਰਨ ਵਿੱਚ ਅਸੀਂ ਬੈਠ ਕੇ ਕਰਨਾ ਕੀ ਹੈ। ਆਓ ਭੈਣੇ ਗੱਲ ਕਰੈ, ਅੰਕ ਸਹੇਲੜੀਆਂ ਹਾਂ, ਮਿਲਕੇ ਕਹਿ ਕਹਾਣੀਆਂ ਸਮਰੱਥ ਕੰਧ ਕੀਆਂ। ਇਹ ਮੇਰੇ ਭੈਣੋ ਜਗਿਆਸੂ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਤੇ ਤੁਸੀਂ ਮੇਰੇ ਆਸੇ ਪਾਸੇ ਆ ਕੇ ਬੈਠੋ। ਉਹ ਜੋ ਸਮਰੱਥ ਪਤੀ ਪਰਮਾਤਮਾ ਹੈ, ਆਪਾਂ ਮਿਲ ਕੇ ਉਹਦੇ ਸੰਬੰਧੀ ਵਿਚਾਰਾਂ ਕਰਨੀਆਂ ਨੇ ਕਿ ਉਹ ਪਰਮਾਤਮਾ ਨੇ ਸਾਨੂੰ ਦੁਨੀਆਂ ਵਿੱਚ ਕਿਉਂ ਭੇਜਿਆ, ਸਾਡੇ ਆਉਣ ਦਾ ਕੀ ਕਾਰਨ ਹੈ, ਸਾਡੇ ਆਉਣ ਦਾ ਨਿਸ਼ਾਨਾ ਕੀ ਹੈ, ਅਸੀਂ ਦੁਨੀਆਂ ਵਿੱਚ ਕਿਉਂ ਆਏ ਹਾਂ। ਇਹ ਵਿਚਾਰਾਂ ਅਸੀਂ ਇੱਥੇ ਗੁਰੂ ਦੀ ਹਜ਼ੂਰੀ ਵਿੱਚ ਕਰਨੀਆਂ ਨੇ। ਅੱਜ ਦਾ ਜੋ ਪ੍ਰਸੰਗ ਹੈ, ਭਗਤ ਕਬੀਰ ਜੀ ਦੀ ਪੰਕਤੀ ਤੋਂ ਦਾਸ ਆਰੰਭ ਕਰੇਗਾ, ਜਬ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨਨ, ਸਾਚ ਕਰ ਹਮ ਗਾਂਠ ਦੇਨੇ ਛੋੜ ਪਰਮ ਨਿਧਾਨ। ਭਗਤ ਕਬੀਰ ਜੀ ਕਹਿੰਦੇ ਨੇ ਜਗ ਦਾ ਜੀਵਨ ਐਸਾ ਹੈ ਜਿਸ ਤਰ੍ਹਾਂ ਸੁਪਨਾ ਹੁੰਦਾ ਹੈ। ਹਾਂ ਭਾਈ, ਜੀਵਨ ਸੁਪਨ ਸਮਾਨਨ, ਇਹ ਜੀਵਨ ਵਾਕਿਆ ਹੀ ਸੁਪਨੇ ਵਰਗ ਹੀ ਹੈ। ਸਾਚ ਕਰ ਹਮ ਗਾਂਠ ਦੇਨੇ ਛੋੜ ਪਰਮ ਨਿਧਾਨ। ਇਹ ਜਗ ਦਾ ਜੀਵਨ ਜੋ ਸੁਪਨੇ ਵਰਗਾ ਹੈ, ਇਹਨੂੰ ਅਸੀਂ ਸੱਚਾ ਜਾਣ ਕੇ ਗੰਢ ਦੇ ਦਿੱਤੀ ਆ। ਕਿਤੇ ਅਸੀਂ ਸੁਨੇਹਾ ਭੇਜਣਾ ਹੋਵੇ ਨਾ, ਜਾਂ ਕਿਸੇ ਨੂੰ ਵਸਤੂ ਪਟਾਉਣੀ ਹੋਵੇ ਲਾਜ਼ਮੀ, ਤਾਂ ਅਸੀਂ ਸੁਨੇਹਾ ਦੇਣ ਵਾਲੇ ਨੂੰ, ਵਸਤੂ ਪਟਾਉਣ ਵਾਲੇ ਮਨੁੱਖ ਨੂੰ ਕਹਿੰਦੇ ਹਾਂ, ਕਿਤੇ ਚੇਤਾ ਨਾ ਭੁੱਲ ਜਾਵੇ ਤੂੰ ਆਪਣੇ ਵਸਤਰ ਨੂੰ ਗੰਢ ਦੇ ਲੈ, ਤਾਂ ਕਿ ਗੰਢ ਨੂੰ ਵੇਖ ਕੇ ਤੈਨੂੰ ਯਾਦ ਆ ਜਾਵੇਗਾ ਕਿ ਇਹ ਗੰਢ ਮੈਂ ਵਸਤਰ ਨੂੰ ਕਿਉਂ ਦਿੱਤੀ ਆ। ਇੱਥੋਂ ਜੋ ਦਿੱਤਾ ਹੋਇਆ ਸੁਨੇਹਾ, ਦਿੱਤੀ ਹੋਈ ਵਸਤੂ ਦੀ ਵੀ ਗੰਢ ਖੁੱਲ ਜਾਵੇਗੀ। ਕਹਿਣ ਤੋਂ ਭਾਵ ਕੀ ਹੈ, ਇਹ ਜਿਹੜਾ ਜਗਤ ਦਾ ਜਿਉਣਾ ਸੁਪਨੇ ਵਰਗਾ, ਅਸੀਂ ਇਹਨੂੰ ਸੱਚ ਜਾਣ ਕੇ ਪੱਕੀ ਗੰਢ ਦਿੱਤੀ ਹੋਈ ਹੈ। ਇਹ ਜਿਉਣਾ ਸੱਚ ਹੈ, ਇਹ ਜ਼ਿੰਦਗੀ ਅਚਲ ਹੈ, ਔਰ ਸਤਸੰਗ ਜੀ ਜਿਹੜਾ ਸੱਚ ਹੈ, ਸੱਚ ਦਾ ਖਜ਼ਾਨਾ ਹੈ, ਮਹਾਰਾਜ ਕਹਿੰਦੇ ਉਸਨੂੰ ਛੱਡੀ ਬੈਠੇ ਹਾਂ। ਛੋਟ ਪਰਮ ਨਿਧਾਨ, ਜੋ ਸੱਚ ਦਾ ਵੱਡਾ ਖਜ਼ਾਨਾ ਪਰਮਾਤਮਾ ਹੈ ਨਾ, ਉਹਨੂੰ ਅਸੀਂ ਛੱਡੀ ਬੈਠੇ ਹਾਂ। ਇਸ ਵਾਸਤੇ ਸੁਪਨੇ ਦੇ ਜੀਵਨ ਨੂੰ ਸੱਚ ਮੰਨਿਆ ਤੇ ਸਤਸੰਗ ਜੀ ਸੱਚ ਨੂੰ ਤੇ ਅਸੀਂ ਛੱਡ ਦਿੱਤਾ। ਇਹਦਾ ਮਤਲਬ ਹੈ ਸੱਚ ਦੀ ਕੀਮਤ ਕੋਈ ਨਹੀਂ। ਸੱਚ ਨੂੰ ਕਿਉਂ ਛੱਡਾ, ਜਗ ਜਗਦਾ ਜੀਵਨ ਸੁਪਨਾ ਸੱਚ ਸਮਝ ਲਿਆ, ਵੱਡਾ ਸਮਝ ਲਿਆ। ਜਦੋਂ ਕਿਸੇ ਵੱਡੀ ਛੋਟੀ ਵਸਤੂ ਨੂੰ ਵੱਡੀ ਸਮਝ ਲਈਏ ਤਾਂ ਵੱਡੀ ਆਪਣੇ ਆਪ ਹੀ ਛੋਟੀ ਹੋ ਜਾਂਦੀ ਹੈ। ਅਕਬਰ ਦੇ ਦਰਬਾਰ ਵਿੱਚ ਇੱਕ ਦਿਨ ਅਕਬਰ ਨੇ ਆਖਿਆ, ਇੱਕ ਲਕੀਰ ਖਿੱਚ ਦਿਓ। ਲਕੀਰ ਖਿੱਚੀ ਗਈ, ਸਾਰੇ ਵਜ਼ੀਰ ਬੈਠੇ, ਵਿਦਵਾਨ ਬੈਠੇ ਆ। ਅਕਬਰ ਕਹਿੰਦਾ, ਜਿਹੜੀ ਖਿੱਚੀ ਹੋਈ ਲਕੀਰ ਹੈ ਇਹਨੂੰ ਮੇਸੇ ਤੋਂ ਬਿਨਾਂ, ਕੱਟੇ ਤੋਂ ਬਿਨਾਂ ਛੋਟੀ ਕਰਨਾ ਹੈ। ਨਾ ਤਾਂ ਇਸਨੂੰ ਕੱਟਣਾ ਹੈ, ਨਾ ਇਸਨੂੰ ਮੇਸਣਾ ਹੈ। ਇਹ ਲਕੀਰ ਛੋਟੀ ਹੋਣੀ ਚਾਹੀਦੀ ਹੈ, ਇਸ ਵਾਸਤੇ ਇਸ ਤੋਂ ਬਿਨਾਂ ਇਹਨੂੰ ਛੋਟੀ ਕਰੋ। ਔਰ ਸਾਰੇ ਸਾਧ ਸਿੰਘ ਜੀ ਆਪਣੀ ਬੁੱਧੀ ਦੀ ਸੋਚ ਦਰੜਾ ਹਟੇ ਤੇ ਕਿਸ ਤਰ੍ਹਾਂ ਇਹਨੂੰ ਛੋਟੀ ਕਰੀਏ। ਕੱਟਣਾ ਨਹੀਂ ਹੈ, ਇਹਨੂੰ ਮੇਸਣਾ ਨਹੀਂ ਹੈ। ਜਦੋਂ ਸਾਰਿਆਂ ਨੇ ਸਾਧ ਸੰਗਤ ਦੇ ਆਪਣੀ ਸੋਚ ਬਰਦਾਰ ਬਣਾ ਕੇ ਥਕਾਵਟ ਕੀਤੇ, ਸਾਰਿਆਂ ਨੇ ਵੀਰਵਾਰ ਨੂੰ ਆਖਿਆ, ਤੂੰ ਕੋਈ ਇਹਦਾ ਮਤਲਬ ਕੱਢ, ਸਾਨੂੰ ਨਹੀਂ ਆ ਰਿਹਾ। ਇਹ ਲਕੀਰ ਮਿਟਣੀ ਨਹੀਂ ਹੈ, ਕੱਟਣੀ ਨਹੀਂ ਹੈ, ਇਸਨੂੰ ਛੋਟੀ ਕਰਨਾ ਹੈ। ਤਾਂ ਵੀਰਵਾਰ ਕਹਿੰਦਾ, ਤਾਂ ਸੁਖਾਲੀ ਗੱਲ ਆ, ਇਹਦੇ ਮੁਕਾਬਲੇ ਦੇ ਉੱਤੇ ਇੱਕ ਵੱਡੀ ਲਕੀਰ ਇਹਦੇ ਨਾਲ ਕੱਢ ਦਿਓ, ਆਪਣੇ ਆਪ ਛੋਟੀ ਹੋ ਜਾਣੀ ਹੈ। ਇਹਨੂੰ ਛੋਟੀ ਆਪਣੇ ਆਪ ਕਰਨ ਦੀ ਲੋੜ ਨਹੀਂ ਹੈ, ਇਹਨੇ ਆਪਣੇ ਆਪ ਛੋਟੀ ਹੋ ਜਾਣਾ। ਇਹਦੇ ਮੁਕਾਬਲੇ ਦੇ ਉੱਤੇ ਕੋਈ ਲੰਬੀ ਲਕੀਰ ਕੱਢ ਦਿਓ, ਇਹ ਆਪਣੇ ਆਪ ਛੋਟੀ ਹੋ ਜਾਏਗੀ। ਮੇਰਾ ਕਹਿਣ ਤੋਂ ਭਾਵ ਕੀ ਹੈ, ਜੋ ਜਗ ਦਾ ਜੀਵਨ ਸੁਪਨੇ ਵਰਗਾ ਹੈ ਇਹਨੂੰ ਸੱਚ ਸਮਝ ਲਿਆ ਹੈ। ਤੇ ਜਦੋਂ ਇਸ ਨੂੰ ਸੱਚ ਸਮਝ ਲਿਆ ਹੈ, ਸੱਚ ਤਾਂ ਸਮਝ ਲਿਆ, ਇਸ ਨੂੰ ਪੱਕੀ ਗੰਢ ਦੇ ਦਿੱਤੀ ਹੈ, ਜੋ ਸੱਚ ਦਾ ਖਜ਼ਾਨਾ ਆਪਣੇ ਆਪ ਹੀ ਛੁੱਟ ਗਿਆ ਹੱਥ ਦੇ ਵਿੱਚੋਂ। ਜਦੋਂ ਜਗ ਦੇ ਜੀਵਨ ਨੂੰ ਸੱਚਾ ਕਰਕੇ ਸਮਝ ਲਿਆ, ਪੱਕੀ ਗੰਢ ਦੇ ਲਈ, ਤਾਂ ਸੱਚ ਦਾ ਖਜ਼ਾਨਾ ਸਾਡੇ ਹੱਥੋਂ ਆਪਣੇ ਆਪ ਛੁੱਟ ਜਾਏਗਾ। ਔਰ ਸੁਪਨਾ ਸਾਧ ਸੰਗਤ ਜੀ, ਕੀ ਇਹਦਾ ਅਰਥ ਹੈ? ਸੁਪਨਾ ਆਉਂਦਾ ਕਿੱਥੇ ਆ? ਸੁਪਨੇ ਦੀ ਅਵਸਥਾ ਹੈ ਜਾਗਰਤ ਅਵਸਥਾ ਤੇ ਘੋਰ ਨਿੰਦਰਾ ਦੇ ਮੱਧ ਦੀ ਅਵਸਥਾ। ਘੋਰ ਨਿੰਦਰਾ ਦੇ ਤੇ ਜਾਗਰ ਦੇ ਵਿਚਾਰਲੀ ਜਿਹੜੀ ਅਵਸਥਾ ਹੈ ਉੱਥੇ ਸੁਪਨਾ ਆਉਂਦਾ ਹੈ। ਕਾਰਨ ਨਾ ਬੰਦਾ ਜਾਗਦਾ ਹੁੰਦਾ, ਨਾ ਪੂਰਾ ਸੁਤਾਇਆ ਹੁੰਦਾ। ਨਾ ਤਾਂ ਪੂਰੀ ਜਾਗਰਤ ਅਵਸਥਾ ਹੁੰਦੀ ਹੈ, ਨਾ ਪੂਰੀ ਸਕੋਪਤੀ ਅਵਸਥਾ ਹੁੰਦੀ, ਨੀਂਦ ਹੁੰਦੀ ਹੈ, ਉਹਦੇ ਵਿਚਾਲੇ ਸੁਪਨਾ ਆਉਂਦਾ ਹੈ। ਜਾਗਰਤ ਅਵਸਥਾ ਦਾ ਦਰਵਾਜ਼ਾ ਲੰਘ ਗਿਆ, ਅਜੇ ਸਕੋਪਤੀ ਤੱਕ ਨਹੀਂ ਪਹੁੰਚਿਆ, ਗਾੜੀ ਨੀਂਦ ਤੱਕ ਨਹੀਂ ਪਹੁੰਚਿਆ। ਔਰ ਸਾਧ ਸੰਗਤ ਜੋ ਵਿਚਾਰਲੀ ਅਵਸਥਾ ਹੈ ਉਹਨੂੰ ਸੁਪਨਾ ਕਹਿੰਦੇ ਆ। ਸੁਪਨੇ ਦੇ ਵੀ ਸਾਧ ਸੰਗਤ ਕੁਝ ਬੀਜ ਨੇ, ਬੀਜ ਤੋਂ ਬਿਨਾਂ ਕੋਈ ਵਿਰਸ਼ ਨਹੀਂ ਬਣ ਸਕਦਾ। ਜੇ ਬੀਜ ਹੀ ਨਹੀਂ ਹੈ ਤਾਂ ਵਿਰਸ਼ ਦੀ ਯਾਤਰਾ ਕਿਵੇਂ ਸ਼ੁਰੂ ਹੋਵੇਗੀ? ਅਗਰ ਧਰਤੀ ਵਿੱਚ ਬੀਜ ਹੈ ਤੇ ਬੀਜ ਸਾਧ ਸੰਗਤ ਟੁੱਟੇ ਤਾਂ ਵਿਰਸ਼ ਦੀ ਯਾਤਰਾ ਸ਼ੁਰੂ ਹੁੰਦੀ ਹੈ। ਜੇ ਕਰਕੇ ਬੀਜ ਆਖੇ ਮੈਂ ਆਪਣਾ ਕੋਲ ਤੋੜਨਾ ਨਹੀਂ ਹੈ ਤੇ ਮੇਰੀ ਯਾਤਰਾ ਵੀ ਵਿਰਸ਼ ਦੀ ਸ਼ੁਰੂ ਹੋ ਜਾਵੇ ਤਾਂ ਸਾਧ ਸੰਗਤ ਨਹੀਂ ਸ਼ੁਰੂ ਹੋ ਸਕਦੀ, ਕਿਉਂਕਿ ਆਪਣਾ ਕੋਲ ਨਹੀਂ ਤੋੜ ਰਿਹਾ। ਕੋਲ ਨੂੰ ਤੋੜੇਗਾ ਤਾਂ ਵਿਰਸ਼ ਦੀ ਯਾਤਰਾ ਸ਼ੁਰੂ ਹੋਵੇਗੀ, ਨਹੀਂ ਤਾਂ ਨਹੀਂ ਹੋ ਸਕਦੀ। ਔਰ ਵਿਰਸ਼ ਦਾ ਮੁੰਡ ਹੀ ਬੀਜ ਹੈ ਤੇ ਵਿਰਸ਼ ਨੂੰ ਸਾਧ ਸੰਗਤ ਜੀ ਬੀਜ ਬਣਿਆ, ਅਸੀਂ ਵਿਰਸ਼ ਨੂੰ ਵੇਖੀਏ ਤੇ ਹੁਣ ਅਸੀਂ ਬੀਜ ਵਿਰਸ਼ ਵਿੱਚ ਦੇਖਣਾ ਹੈ ਤਾਂ ਬੀਜ ਦੇ ਦਰਸ਼ਨ ਨਹੀਂ ਹੁੰਦੇ, ਕਿਉਂ? ਜਿੰਨਾ ਚਿਰ ਬੀਜ ਆਪਣਾ ਆਪ ਪਾਉਂਦਾ ਨਹੀਂ ਹੈ ਉਨਾ ਚਿਰ ਵਿਰਸ਼ ਦੀ ਯਾਤਰਾ ਨਹੀਂ ਸ਼ੁਰੂ ਹੁੰਦੀ। ਬੀਜ ਨੂੰ ਆਪਣਾ ਆਪਾ ਖੋਣਾ ਪਏਗਾ ਔਰ ਉੱਥੋਂ ਯਾਤਰਾ ਸ਼ੁਰੂ ਹੋਵੇਗੀ। ਹੁਣ ਅਸੀਂ ਇਹ ਵੇਖਣਾ ਚਾਹੀਏ ਕਿ ਬੀਜ ਨੂੰ ਜੜ੍ਹਾਂ ਵਿੱਚੋਂ ਦੇਖਣਾ ਹੈ, ਟਾਣੇ ਵਿੱਚੋਂ ਵੇਖੀਏ। ਬੀਜ ਟਾਣੇ ਤੇ ਟਾਹਣੀਆਂ ਬਣ ਗਿਆ, ਬੀਜ ਪੱਤਰੇ ਬਣ ਗਿਆ, ਬੀਜ ਫੁੱਲ ਬਣ ਗਿਆ, ਬੀਜ ਫਲ ਬਣ ਗਿਆ। ਅਸੀਂ ਖੋਜਦੇ ਹਾਂ ਬੀਜ ਦੇ ਪੱਤਿਆਂ ਚੋਂ ਦਰਸ਼ਨ ਹੋ ਜਾਣ, ਜੜ੍ਹਾਂ ਵਿੱਚੋਂ ਦਰਸ਼ਨ ਹੋ ਜਾਣ, ਤਣੇ ਵਿੱਚੋਂ ਦਰਸ਼ਨ ਹੋ ਜਾਣ, ਔਰ ਬੀਜ ਦੇ ਟਾਹਣੀਆਂ ਟਾਹਣੇ ਵਿੱਚੋਂ ਦਰਸ਼ਨ ਹੋ ਜਾਣ। ਬੀਜ ਦੇ ਦਰਸ਼ਨ ਨਹੀਂ ਹੁੰਦੇ। ਬੀਜ ਦੇ ਦਰਸ਼ਨ ਕਿੱਥੋਂ ਹੋਣਗੇ? ਮਹਾਰਾਜ ਕਹਿੰਦੇ ਬੀਜ ਬੀਜ ਪੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਬੀਜ ਨੂੰ ਬੀਜਿਆ ਸੀ, ਬੀਜ ਬਹੁਤ ਤਰ੍ਹਾਂ ਦਾ ਫੈਲਾ ਕਰ ਗਿਆ, ਜਿਹਦੀ ਵਿਆਖਿਆ ਹੋ ਗਈ ਹੈ। ਬੀਜ ਜੜ ਬਣ ਗਿਆ, ਬੀਜ ਤਣਾ ਬਣ ਗਿਆ, ਬੀਜ ਟਾਣੇ ਟਾਹਣੀਆਂ ਬਣ ਗਿਆ, ਬੀਜ ਪੱਤਰੇ ਬਣ ਗਿਆ, ਬੀਜ ਫੁੱਲ ਬਣ ਗਿਆ, ਬੀਜ ਫਲ ਬਣ ਗਿਆ। ਬਹੁ ਪੱਖੀ ਬਹੁ ਰੰਗੀ ਬੀਜ ਦੀ ਯਾਤਰਾ ਹੈ। ਪਰ ਜੇ ਬੀਜ ਦੇ ਦਰਸ਼ਨ ਕਰਨੇ, ਇਹਨਾਂ ਵਿੱਚੋਂ ਕਿਤਿਓਂ ਵੀ ਬੀਜ ਦੇ ਦਰਸ਼ਨ ਨਹੀਂ ਹੋ ਸਕਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਫਲ ਪਾਕੇ ਤੇ ਏਕੰਕਾਰਾ, ਜਦੋਂ ਫਲ ਪੱਕ ਜਾਵੇ ਤਾਂ ਇੱਕ ਬੀਜ ਦਾ ਆਕਾਰ ਵੇਖ ਸਕਦੇ ਹੋ, ਇਸ ਤੋਂ ਪਹਿਲੇ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੀਜ ਦੇ ਆਰੰਭ ਵਿੱਚ, ਦ੍ਰਿਸ਼ ਦੇ ਆਰੰਭ ਵਿੱਚ ਵੀ ਬੀਜ ਹੈ, ਦ੍ਰਿਸ਼ ਦੀ ਸਮਾਪਤੀ ਤੇ ਵੀ ਬੀਜ ਹੈ, ਦੋਵੇਂ ਪਾਸੇ ਸਤਸੰਗ ਦੀ ਬੀਜ ਹੈ। ਤੇ ਬੀਜ ਸਤਸੰਗ ਜੀ ਦ੍ਰਿਸ਼ ਦੀ ਯਾਤਰਾ ਦੇ ਵਿੱਚ ਵੀ ਬੀਜ ਹੀ ਹੈ। ਅਗਰ ਜੇ ਕਰਕੇ ਬੀਜ ਹੁੰਦਾ ਹੀ ਨਾ, ਦ੍ਰਿਸ਼ ਦੀ ਯਾਤਰਾ ਕਿੱਥੋਂ ਸ਼ੁਰੂ ਹੋਣੀ ਸੀ? ਸੰਸਾਰ ਦੇ ਆਰੰਭ ਵਿੱਚ ਵੀ ਪਰਮਾਤਮਾ ਹੈ, ਸੰਸਾਰ ਦੀ ਸਮਾਪਤੀ ਦੇ ਵੀ ਪਰਮਾਤਮਾ ਹੈ, ਤੇ ਸੰਸਾਰ ਦੀ ਯਾਤਰਾ ਵਿੱਚ ਵੀ ਸਤਸੰਗ ਜੀ ਪਰਮਾਤਮਾ ਹੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਦਵਾਸ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਵਤਰ ਰਮਣਨ, ਨਾਨਕ ਅਗਨਾਸਨ ਜਗਦੀਸ਼ਰ ਹੈ। ਸੰਸਾਰ ਦੇ ਆਰੰਭ ਵਿੱਚ ਵੀ ਪਰਮਾਤਮਾ ਹੈ, ਸੰਸਾਰ ਦੀ ਸਮਾਪਤੀ ਤੇ ਵੀ ਪਰਮਾਤਮਾ ਹੈ, ਤੇ ਸੰਸਾਰ ਜਿਹੜਾ ਸਾਨੂੰ ਵਿਚਾਲੇ ਵਰਤਮਾਨ ਦਿਸ ਰਿਹਾ ਹੈ, ਇਹਦੇ ਵਿੱਚ ਵੀ ਪਰਮਾਤਮਾ ਹੀ ਯਾਤਰਾ ਕਰ ਰਿਹਾ। ਜਿਸ ਤਰ੍ਹਾਂ ਬੀਜ ਬਿਰਸ਼ ਬਣ ਕੇ ਯਾਤਰਾ ਕਰਦਾ, ਇਸ ਤਰ੍ਹਾਂ ਪਰਮਾਤਮਾ ਸੰਸਾਰ ਬਣ ਕੇ ਯਾਤਰਾ ਕਰਦਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਪਨੇ ਦੇ ਬੀਜ ਨੇ, ਬੀਜ ਤੋਂ ਬਿਨਾਂ ਸੁਪਨਾ ਨਹੀਂ ਬਣ ਸਕਦਾ। ਜੇ ਸਾਡੇ ਅੰਦਰ ਸੰਸਕਾਰ ਨੇ ਤਾਂ ਸੁਪਨਾ ਬਣੇਗਾ। ਜਾਗਰਤ ਅਵਸਥਾ ਦੇ ਅੰਦਰ ਕੁਝ ਸੰਸਕਾਰ ਰਹਿ ਜਾਂਦੇ ਆ ਜਿਹੜੇ ਪੂਰੇ ਨਹੀਂ ਹੁੰਦੇ। ਕੁਝ ਇੱਛਾ ਰਹਿ ਜਾਂਦੀਆਂ, ਕਾਮਨਾ ਰਹਿ ਜਾਂਦੀਆਂ, ਆਸਾਂ ਰਹਿ ਜਾਂਦੀਆਂ, ਤੇ ਜਿਹੜੀਆਂ ਕਿ ਪੂਰੀਆਂ ਨਹੀਂ ਹੁੰਦੀਆਂ। ਜਾਗਰਤ ਅਵਸਥਾ ਦੇ ਅੰਦਰ ਅਧੂਰੀ ਵਾਸਨਾ ਰਹਿ ਗਈ ਹੈ, ਉਸਨੇ ਸੁਪਨੇ ਨੂੰ ਜਨਮ ਦੇਣਾ ਹੈ। ਕੋਈ ਵਿਰੋਧੀ ਹੈ, ਕਹਿੰਦਾ ਇਹ ਰਸਤੇ ਚ ਰੋੜਾ ਹੀ ਅਟਕਾ ਰਿਹਾ, ਇਹਨੂੰ ਪਾਸੇ ਕਰੀਏ, ਮਾਰ ਦਈਏ, ਪਰ ਜਾਗਦਿਆਂ ਸਤਸੰਗ ਜੀ ਦਾ ਨਹੀਂ ਲੱਗਾ। ਸਾਰਾ ਦਿਨ ਉਹਦੀ ਢੂੰਡ ਕਰਦਾ ਰਿਹਾ, ਮਨੁੱਖ ਆਲੇ ਦੁਆਲੇ ਵੇਖਦਾ ਰਿਹਾ, ਨਹੀਂ ਦਾ ਲੱਗਿਆ। ਉਹ ਬੰਦਾ ਸਤਸੰਗ ਜੀ ਸੁਪਨੇ ਵਿੱਚ ਆਪਣੇ ਵਿਰੋਧੀ ਨੂੰ ਮਾਰੇਗਾ। ਇਸ ਵਾਸਤੇ ਅਧੂਰੀ ਵਾਸ਼ਨਾ ਨੇ ਸੁਪਨੇ ਨੂੰ ਹੀ ਜਨਮ ਦਿੱਤਾ, ਸੁਪਨੇ ਚ ਮਾਰੇਗਾ। ਜਿਹੜਾ ਜਾਗਰਤ ਵਿੱਚ ਕੰਮ ਨਹੀਂ ਕੀਤਾ ਉਹ ਸੁਪਨੇ ਚ ਕਰੇਗਾ। ਮਨ ਦੇ ਸੰਕਲਪ ਹੋਇਆ ਤੇ ਅੱਜ ਗੁਰਦੁਆਰਾ ਸਾਹਿਬ ਜਾਣਾ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਔਰ ਲੰਗਰ ਦੇ ਸੇਵਾ ਕਰਨੀ, ਭਾਂਡੇ ਮਾਂਜਣੇ, ਝਾੜੂ ਦੇਣਾ, ਜੋੜਿਆਂ ਦੀ ਸੇਵਾ ਕਰਨੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਜ ਦਰਸ਼ਨ ਕਰਨੇ ਆ। ਸੰਕਲਪ ਤਾਂ ਕਰ ਲਿਆ, ਪਰ ਸਤਸੰਗ ਜੀ ਕੋ ਧੰਦਾ ਐਸਾ ਪੈ ਗਿਆ, ਸਾਰਾ ਦਿਨ ਉਹਦੇ ਵਿੱਚ ਇੱਕ ਰਿਹਾ। ਪਰ ਸੰਕਲਪ ਅੰਦਰ ਸਤਸੰਗ ਜੀ ਘੁੰਮਦਾ ਰਿਹਾ, ਤੇ ਅੱਜ ਜਿਹੜਾ ਸੰਕਲਪ ਕੀਤਾ ਸੀ ਨਾ, ਉਹ ਟਾਈਮ ਇਹ ਨਹੀਂ ਲੱਗਦਾ, ਧੰਦੇ ਨੇ ਐਸਾ ਗਸ ਲਿਆ, ਜਾਈ ਨਹੀਂ ਸਕਦਾ। ਸੋਜ ਬੈਠ ਗਿਆ, ਰਾਤਰੀ ਆ ਗਈ, ਉਹ ਧੰਦਾ ਮਸਾਂ ਮੁੱਕਿਆ, ਸਤਸੰਗ ਜੀ ਬੰਦਾ ਸੌਂ ਗਿਆ, ਤੇ ਉਹ ਜਿਹੜੀ ਅਧੂਰੀ ਵਾਸ਼ਨਾ ਸੀ ਨਾ, ਤੇ ਉਹਨੇ ਸੁਪਨੇ ਨੂੰ ਜਨਮ ਦਿੱਤਾ। ਉਹ ਬੰਦਾ ਸੁਪਨੇ ਚ ਗੁਰਦੁਆਰੇ ਆਏਗਾ, ਸੁਪਨੇ ਚ ਕੀਰਤਨ ਸੁਣੇਗਾ, ਸੁਪਨੇ ਵਿੱਚ ਕਥਾ ਸੁਣੇਗਾ, ਸੁਪਨੇ ਵਿੱਚ ਲੰਗਰ ਦੀ ਸੇਵਾ ਕਰੇਗਾ, ਭਾਂਡੇ ਮਾਂਜੇਗਾ, ਲੰਗਰ ਵਰਤਾਏਗਾ, ਸੁਪਨੇ ਵਿੱਚ ਜੋੜੇ ਝਾੜੇਗਾ। ਇਸ ਵਾਸਤੇ ਜੋ ਜਾਗਰਤ ਅਵਸਥਾ ਵਿੱਚ ਕੰਮ ਨਹੀਂ ਹੋਇਆ, ਉਹ ਬੰਦਾ ਸੁਪਨੇ ਚ ਕਰੇਗਾ। ਕਿਸੇ ਵੀ ਵਸਤੂ ਚਰਾਉਣੀ ਚਾਹੀਦੀ ਆ, ਸਤਸੰਗ ਜੀ ਦਿਨੇ ਟਾਈਮ ਨਹੀਂ ਲੱਗਾ, ਉਹ ਬੰਦਾ ਸੁਪਨੇ ਚੋਰੀ ਕਰੇਗਾ। ਇਸ ਵਾਸਤੇ ਸੁਪਨਾ ਜਿੱਥੇ ਅਧੂਰੀ ਵਾਸ਼ਨਾ ਹੈ, ਜਿਸ ਤਰ੍ਹਾਂ ਧਰਤੀ ਵਿੱਚ ਪਏ ਬੀਜ ਪੌਦੇ ਤੇ ਵਿਰਸ਼ ਨੂੰ ਜਨਮ ਦਿੰਦੇ ਨੇ, ਸਾਡੇ ਅੰਤਕਰਨ ਦੀ ਧਰਤੀ ਵਿੱਚ ਪਏ ਹੋਏ ਅਧੂਰੀ ਵਾਸ਼ਨਾ ਦੇ ਸੰਸਕਾਰ ਉਹ ਸੁਪਨੇ ਨੂੰ ਜਨਮ ਦਿੰਦੇ ਆ। ਜੇ ਕਿਸੇ ਮਨੁੱਖ ਨੂੰ ਚੰਗੇ ਸੁਪਨੇ ਆਉਂਦੇ ਨੇ, ਉਹਦਾ ਮਤਲਬ ਹੈ ਉਹਦੇ ਅੰਤਕਰਨ ਦੀ ਧਰਤੀ ਦੇ ਅੰਦਰ ਚੰਗੇ ਸੰਸਕਾਰਾਂ ਦੇ ਬੀਜ ਪਏ ਨੇ। ਤੁਹਾਨੂੰ ਚੰਗੇ ਸੁਪਨੇ ਆ ਰਹੇ ਨੇ। ਜੇ ਕਿਸੇ ਬੰਦੇ ਨੂੰ ਮਾੜੇ ਸੁਪਨੇ ਆਉਂਦੇ ਭੈੜੇ ਸੁਪਨੇ ਆਉਂਦੇ ਆ, ਇਹਦਾ ਮਤਲਬ ਉਹਦੇ ਅੰਤਹਿ ਕਰਨ ਦੀ ਹਿਰਦੇ ਦੀ ਧਰਤੀ ਵਿੱਚ ਭੈੜੇ ਸੰਸਕਾਰਾਂ ਦੇ ਬੀਜ ਪਏ ਨੇ, ਉਹਨਾਂ ਨੇ ਭੈੜੇ ਸੁਪਨੇ ਬਣਾ ਦਿੱਤੇ। ਇਸ ਵਾਸਤੇ ਕਹਿਣ ਤੋਂ ਭਾਵ ਸੁਪਨਾ ਅਚਲ ਨਹੀਂ ਹੈ, ਸੁਪਨਾ ਥੋੜੇ ਜਿਹੇ ਸਮੇਂ ਵਾਸਤੇ ਹੁੰਦਾ ਹੈ। ਸੁਖਦਾਇਕ ਸੁਪਨੇ ਵੀ ਹੁੰਦੇ ਨੇ, ਦੁਖਦਾਇਕ ਸੁਪਨੇ ਵੀ ਹੁੰਦੇ ਹਨ। ਕਈ ਵਾਰੀ ਬੰਦਾ ਦੁਖਦਾਇਕ ਸੁਪਨਾ ਜਿਹੜਾ ਉਸਨੂੰ ਛੇਤੀ ਤੋੜਦਾ ਹੈ। ਆਦਮ ਬਾਦਸ਼ਾਹ ਹੈ ਔਰ ਸਤ ਸਿੰਘ ਜੀ, ਬੜੀ ਉਸਦੀ ਗੱਲ। ਇੱਕ ਦਿਨ ਆਪਣੀ ਰਾਣੀ ਦੇ ਸਮੇਤ ਬਾਹਰ ਸੈਰ ਕਰਨ ਵਾਸਤੇ ਗਿਆ ਤੇ ਦਾਸੀ ਨੂੰ ਸਤ ਸਿੰਘ ਜੀ ਦੱਸ ਰਹੇ ਕਿ ਅਸੀਂ ਕੁਝ ਸਮੇਂ ਲਈ ਸੈਰ ਕਰਨ ਵਾਸਤੇ ਜਾ ਰਹੇ ਹਾਂ, ਵਾਪਸ ਆਵਾਂਗੇ, ਤੂੰ ਘਰ ਦੇ ਕੰਮ ਧੰਦਾ ਜਿਹੜਾ ਚੱਲ। ਔਰ ਦਾਸੀ ਸਤ ਸਿੰਘ ਜੀ ਨਾਲ ਦੇ ਜਾਣ ਤੋਂ ਵਾਪਸ ਦੇਖਿਆ ਰਾਜੇ ਤੇ ਰਾਣੀ ਦੀ ਸੇਜਾ ਔਰ ਜਿਹਦੇ ਵਿੱਚ ਮਹਿਕਾਂ ਚੱਲ ਰਹੀਆਂ ਨੇ, ਫੁੱਲ ਵਿਛੇ ਹੋਏ ਨੇ, ਰੇਸ਼ਮੀ ਵਸਤਰ ਵਿਛੇ ਹੋਏ ਨੇ। ਦਾਸੀ ਕਹਿਣ ਲੱਗੇ ਆਖਰ ਹਾਂ ਤਾਂ ਮੈਂ ਦਾਸੀ, ਪਰ ਅੱਜ ਬਾਦਸ਼ਾਹ ਦੇ ਘਰ ਦੀ ਦਾਸੀ ਹੈ। ਰਾਜਾ ਤੇ ਰਾਣੀ ਤਾਂ ਬਾਹਰ ਚਲੇ ਗਏ ਨੇ, ਅਜੇ ਕੁਛ ਸਮੇਂ ਤੋਂ ਬਾਅਦ ਆਉਣਗੇ। ਇਹ ਸੇਜਾ ਦਾ ਦੋਵੇਂ ਸੁੱਖ ਲੈਂਦੇ ਆ, ਮੈਂ ਕੁਝ ਮਿੰਟ ਪੈ ਕੇ ਕਿਉਂ ਨਾ ਇਸ ਸੇਜਾ ਦਾ ਸੁੱਖ ਲੈ ਲਵਾਂ। ਦਾਸੀ ਸਾਹਿਬ ਸਿੰਘ ਜੀ ਉਸ ਸੇਜਾ ਦੇ ਉੱਤੇ ਲੰਮੀ ਪੈ ਗਈ ਔਰ ਨੀਂਦ ਆ ਗਈ। ਉਧਰੋਂ ਆਦਮ ਬਾਦਸ਼ਾਹ ਤੇ ਉਹਦੀ ਰਾਣੀ ਵਾਪਸ ਆ ਗਏ, ਦਾਸੀ ਨੂੰ ਢੂੰਡਦੇ ਵੀ ਦਾਸੀ ਕਿੱਥੇ ਆ, ਕਿਤੇ ਉਹਦੀ ਬੈਠਕੀ ਨਹੀਂ ਆ ਰਹੀ। ਜਦੋਂ ਆਪਣੇ ਕਮਰੇ ਵਿੱਚ ਗਏ ਤਾਂ ਦਾਸੀ ਸੇਜਾ ਦੇ ਸੁੱਤੇ ਹੋਏ ਔਰ ਦਾਸੀ ਦੇ ਸਾਥ ਸੰਗਤ ਜੀ ਤਿੰਨ ਚਾਰ ਸੋਟੀਆਂ ਲਾਤੀਆਂ ਬਾਦਸ਼ਾਹ ਨੇ। ਤੈਨੂੰ ਪਤਾ ਨੀ ਇਹ ਸੇਜਾ ਮੇਰੀ ਆ, ਤੂੰ ਦੱਸ ਦਿਓ ਕਿ ਮੇਰੀ ਸੇਜਾ ਤੇ ਇਹਦਾ ਕੀ ਮਤਲਬ। ਔਰ ਦਾਸੀ ਸਾਹਿਬ ਸਿੰਘ ਜੀ ਸੇਜਾ ਤੋਂ ਉੱਠਦੇ ਆ ਪਹਿਲਾਂ ਤਾਂ ਰੋਏ ਤੇ ਹੱਸ ਪਏ। ਆਦਮ ਬਾਦਸ਼ਾਹ ਕਹਿੰਦਾ ਪਹਿਲਾਂ ਤੂੰ ਰੋਈ ਆ ਫਿਰ ਹੱਸੇ ਆ, ਇਹਦਾ ਮਤਲਬ ਕੀ ਹੈ, ਹੱਸਣ ਦਾ ਕੀ ਕਾਰਨ, ਰੋਣ ਦਾ ਤਾਂ ਕੋਈ ਸਮਝ ਆਉਂਦਾ ਆ, ਹੱਸਣ ਦਾ ਕੀ ਕਾਰਨ। ਕਹਿੰਦੇ ਰੋਣ ਦਾ ਕਾਰਨ ਤਾਂ ਇਹ ਹੈ ਕਿ ਮੈਂ ਅੱਜ ਇਸ ਸੇਜਾ ਦਾ ਸੁੱਖ ਲੈਣ ਵਾਸਤੇ ਕੁਝ ਸਮੇਂ ਵਾਸਤੇ ਉੱਤੇ ਲੇਟ ਗਈ, ਨੀਂਦ ਆ ਗਈ ਔਰ ਬਾਦਸ਼ਾਹ ਤੂੰ ਆਪਣੀ ਸੇਜਾ ਦਾ ਨਿਰਾਦਰ ਵੇਖ ਕੇ ਸੇਜਾ ਸਾਡੀ ਸੀ ਤੇ ਦੱਸਿਓ ਕਿ ਸੇਜਾ ਦੀ ਕਿਵੇਂ ਮਾਲਕਣ ਬਣ ਗਏ, ਮੈਨੂੰ ਕੁੱਟਿਆ ਨਰੋਈ। ਕਹਿਣ ਲੱਗਾ ਫਿਰ ਹੱਸੇ ਕਿਉਂ। ਕਹਿਣ ਲੱਗੀ ਹੱਸੀ ਮੈਂ ਤਾਂ ਹਾਂ, ਮੈਂ ਕੋਈ 20-25 ਮਿੰਟ ਸੇਜਾ ਦਾ ਆਨੰਦ ਲਿਆ ਹੈ, ਇਹ ਸੌਣ ਦਾ ਆਨੰਦ ਲਿਆ, ਇਹ ਸੇਜਾ ਦਾ ਆਨੰਦ ਲਿਆ ਹੈ। 20-25 ਮਿੰਟਾਂ ਵਿੱਚ ਇਸ ਸੇਜਾ ਦੇ ਆਨੰਦ ਲੈਣ ਦੇ ਨਾਲ ਇਹ ਮੇਰੇ ਪੁੱਟ ਪਈ ਹੈ। ਜਿਹੜੇ ਸੇਜਾ ਦੇ ਉੱਤੇ ਰੋਜ਼ ਆਨੰਦ ਲੈਂਦੇ ਉਹਨਾਂ ਦੀ ਕਿੰਨੀ ਪੁੱਟ ਪਏਗੀ, ਉਹਨਾਂ ਦੇ ਕਿੰਨੀ ਪੁੱਟ ਪਏਗੀ, ਇਸ ਵਾਸਤੇ ਉਹਨਾਂ ਦੀ ਕੀ ਦਸ਼ਾ ਹੋਵੇਗੀ। ਹੱਸੀ ਮੈਂ ਤਾਂ ਬਾਦਸ਼ਾਹ ਆਦਮ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ। ਮੇਰਾ ਕਹਿਣ ਤੋਂ ਭਾਵ ਕੀ ਹੈ, ਜਿਹੜਾ ਦੁੱਖ ਸੁਪਨਾ ਹੈ ਨਾ ਉਹ ਬੰਦਾ ਸਾਧ ਸੰਗ ਜੀ ਛੇਤੀ ਤੋੜਦਾ ਹੈ। ਇੱਕ ਸੁਖਦਾਇਕ ਸੁਪਨਾ ਹੁੰਦਾ ਹੈ, ਇੱਕ ਦੁੱਖਦਾਇਕ ਸੁਪਨਾ ਹੁੰਦਾ ਹੈ। ਸੁਖਦਾਇਕ ਸੁਪਨਾ ਉਹਦੇ ਵਿੱਚ ਕੀ ਹੁੰਦਾ ਹੈ, ਬੰਦਾ ਸੁਖੀ ਹੈ, ਤੰਦਰੁਸਤ ਹੈ, ਸੰਬੰਧੀਆਂ ਕਰਕੇ ਸੁਖੀ ਹੈ, ਪੁੱਤਰਾਂ ਧੀਆਂ ਕਰਕੇ ਸੁਖੀ ਹੈ, ਸੰਬੰਧੀਆਂ ਕਰਕੇ ਸੁਖੀ ਹੈ, ਮਿੱਤਰਾਂ ਕਰਕੇ ਸੁਖੀ ਹੈ, ਪਰਿਵਾਰ ਕਰਕੇ ਸੁਖੀ ਹੈ ਔਰ ਬੰਦਾ ਸੁੱਖ ਦਾ ਸੁਪਨਾ ਵੇਖਦਾ ਹੈ। ਸੁੱਖ ਦੇ ਸੁਪਨੇ ਨੂੰ ਸਾਧ ਸੰਗ ਜੀ ਮਨੁੱਖ ਲੰਬਾ ਕਰਦਾ ਹੈ, ਇਹ ਜਿਹੜਾ ਸੁਪਨਾ ਹੈ ਲੰਬਾ ਹੀ ਰਹੇਗਾ ਔਰ ਸੁੱਖ ਦੇ ਸੁਪਨੇ ਚ ਸਮਾਂ ਸਾਧ ਸੰਗ ਜੀ ਛੋਟਾ ਹੋ ਜਾਂਦਾ ਹੈ। ਪਤਾ ਕੀ ਕਹਿੰਦਾ, ਅੱਜ ਦਿਨ ਚੜਿਆ ਸੀ ਪਤਾ ਨੀ ਕਦੋਂ ਬਤੀਤ ਹੋ ਗਿਆ, ਰਾਤ ਆਈ ਸੀ ਪਤਾ ਨੀ ਕਦੋਂ ਬਤੀਤ ਹੋ ਗਈ। ਸੁੱਖ ਦੇ ਸੁਪਨੇ ਚ ਸਮਾਂ ਛੋਟਾ ਹੋ ਜਾਂਦਾ ਹੈ, ਦੁੱਖ ਦੇ ਸੁਪਨੇ ਵਿੱਚ ਸਾਧ ਸੰਗ ਜੀ ਸਮਾਂ ਲੰਬਾ ਹੋ ਜਾਂਦਾ ਹੈ। ਇੱਕ ਬੰਦਾ ਬਿਮਾਰ ਹੈ, ਹਸਪੀਟਲ ਵਿੱਚ ਲੈ ਗਏ ਨੇ, ਡਾਕਟਰਾਂ ਦੇ ਜੇਰੇ ਇਲਾਜ ਅਧੀਨ ਹੈ, ਔਰ ਮਿੱਤਰ ਜਾਂਦੇ ਨੇ ਪਹੁੰਚਾਉਣੀ ਵਾਸਤੇ, ਪਰਿਵਾਰ ਦੇ ਮੈਂਬਰ ਜਾਂਦੇ, ਸੰਬੰਧੀ ਜਾਂਦੇ ਆ, ਔਰ ਸਤ ਸੰਗਤ ਜੀ ਦਿਨੇ ਤਾਂ ਉਹਨਾਂ ਦੇ ਜਾਣ ਦਾ ਇਸ ਤਰ੍ਹਾਂ ਲਾਰਾ ਲੱਗਾ ਰਿਹਾ, ਉਹਦੀ ਪਹੁੰਚਾਉਣੀ ਹੋਈ ਗਈ ਹੋਈ ਗਈ। ਜਦੋਂ ਰਾਤ ਪੈ ਗਈ, ਪਰਿਵਾਰ ਦੇ ਮੈਂਬਰ ਵੀ ਆ ਗਏ, ਜਾਂ ਹੁਣ ਇੱਕ ਨਰਸ ਆ ਉਹਦੀ ਡਿਊਟੀ 'ਤੇ ਜਾ ਪਿਆ, ਬੈਡ ਦੇ ਉੱਤੇ ਪਿਆ, ਨੀਂਦ ਨਹੀਂ ਆਉਂਦੀ ਹੈ। ਹੁਣ ਸਾਧ ਸਿੰਘ ਜੀ ਪਤਾ ਕੀ ਕਹਿੰਦਾ ਹੈ, ਕਹਿੰਦਾ ਰਾਤ ਆਈ ਆ, ਪਹਾੜ ਜਿੱਡੀ ਹੋ ਗਏ ਬਤੀਤੇ ਨਹੀਂ ਹੁੰਦੇ, ਰਾਤ ਆਈ ਆ ਪਹਾੜ ਵਰਗੀ ਹੋ ਗਈ ਬਤੀਤੇ ਨਹੀਂ ਹੁੰਦੇ ਹੈ। ਦੁੱਖ ਦੇ ਸੁਪਨੇ ਵਿੱਚ ਸਾਧ ਸਿੰਘ ਜੀ ਸਮਾਂ ਲੰਬਾ ਹੋ ਜਾਂਦਾ ਹੈ, ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਪਰ ਸੁਪਨਾ ਸੁਪਨਾ ਹੀ ਹੈ, ਸਮਾਂ ਸਮਾਂ ਹੀ ਹੈ, ਪਰ ਮਨੁੱਖ ਦੀ ਅਵਸਥਾ ਹੀ ਸਾਧ ਸਿੰਘ ਜੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਇੱਕ ਸੁਪਨਾ ਹੁੰਦਾ ਹੈ ਅੱਖ ਮੀਚੀ ਹੋਈ ਦਾ, ਇੱਕ ਸੁਪਨਾ ਹੁੰਦਾ ਅੱਖ ਖੁੱਲ੍ਹੀ ਦਾ, ਇਹਦੇ ਵਿੱਚ ਵੀ ਅੰਤਰ ਹੈ। ਆ ਜਿਹੜਾ ਅਸੀਂ ਸੰਸਾਰ ਵੇਖਦੇ ਹਾਂ, ਖੁੱਲ੍ਹੀ ਅੱਖ ਦਾ ਸੁਪਨਾ ਹੈ, ਇੱਕ ਮਿੱਟੀ ਅੱਖ ਦਾ ਸੁਪਨਾ ਵੇਖਦੇ ਹਾਂ, ਪਰ ਹੈ ਦੋਵੇਂ ਸੁਪਨੇ। ਉਜੈਨ ਦਾ ਰਾਜਾ, ਉਜੈਨ ਇੰਦੌਰ ਦੇ ਨੇੜੇ ਪੈਂਦਾ ਮੱਧਿਆ ਪ੍ਰਦੇਸ਼ ਵਿੱਚ, ਹਿੰਦੁਸਤਾਨ 'ਚ, ਉੱਥੇ ਕੁੰਭ ਲੱਗਦਾ ਹੈ, ਚਾਰ ਕੁੰਭ ਲੱਗਦੇ ਨੇ, ਔਰ ਕਹਿੰਦੇ ਜਿੱਥੇ ਅੰਮ੍ਰਿਤ ਦਾ ਘੜਾ ਕੁੰਭ ਲਿਜਾ ਕੇ ਰੱਖਿਆ ਨਾ, ਚਾਰ ਤੀਰਥ ਬਣ ਗਏ, ਪੁਰਾਣ ਪ੍ਰਸੰਗ ਹੈ। ਹਰਿਦੁਆਰ ਕੁੰਭ ਲੱਗਦਾ ਹੈ, ਇਸ ਤਰ੍ਹਾਂ ਪ੍ਰਯਾਗਰਾਜ ਵਿੱਚ ਕੁੰਭ ਲੱਗਦਾ, ਨਾਸਿਕ ਵਿੱਚ ਕੁੰਭ ਲੱਗਦਾ ਹੈ, ਇਸੇ ਤਰ੍ਹਾਂ ਇਹ ਉਜੈਨ ਵਿੱਚ ਕੁੰਭ ਲੱਗਦਾ। ਉਜੈਨ ਦਾ ਰਾਜਾ ਇੱਕੋ ਇੱਕ ਇਕਲੌਤਾ ਪੁੱਤਰ ਹੈ, ਬਿਮਾਰ ਹੋ ਗਿਆ, ਔਰ ਬੜੀਆਂ ਦਵਾਈਆਂ ਕੀਤੀਆਂ ਵੈਦਾਂ ਨੇ, ਪਰ ਦਵਾਈ ਕੋਈ ਨਹੀਂ ਲੱਗਦੀ। ਮੈਂ ਇਹ ਵੀ ਬੇਨਤੀ ਕਰਦੇ ਹਾਂ, ਕਈ ਵਾਰੀ ਰੋਗ ਵੀ ਉਹੀ ਹੁੰਦਾ ਹੈ, ਦਵਾਈ ਵੀ ਉਹੀ ਹੁੰਦੀ ਹੈ, ਪਰ ਦਵਾਈ ਕੰਮ ਨਹੀਂ ਕਰਦੀ। ਕਾਰਨ ਕਿ ਜਿੰਨਾ ਚਿਰ ਵਾਹਿਗੁਰੂ ਦੀ ਸਹਾਇਤਾ ਨਾ ਹੋਵੇ, ਦਵਾਈ ਨਹੀਂ ਕਦੇ ਕੰਮ ਕਰੇਗੀ। ਮਹਾਰਾਜ ਕਹਿੰਦੇ, ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਜਾਂ ਆਪ ਖਲੋਇਆ। ਭਾਵੇਂ ਵੈਦਾਂ ਦੀ ਟੀਮ ਮਨੁੱਖ ਦੇ ਆਲੇ ਦੁਆਲੇ ਬਿਮਾਰ ਦੇ ਹੋਵੇ, ਸਤਸੰਗ ਜੀ ਜੇਕਰ ਕਿ ਉਸ ਦਵਾਈ ਦੇ ਪਰਮਾਤਮਾ ਦੀ ਸਹਾਇਤਾ ਨਹੀਂ ਹੈ, ਉਹ ਦਵਾਈ ਕੰਮ ਨਹੀਂ ਕਰੇਗੀ। ਔਖਦ ਆਏ ਰਾਸ ਜਾਂ ਆਪ ਖਲੋਇਆ, ਦਵਾਈ ਉਹੀ ਰਾਸ ਆਏਗੀ, ਉਹੀ ਸੱਚਾਈ ਵਿੱਚ ਆਏਗੀ, ਜਿਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸਹਾਇਤਾ ਹੋਵੇ। ਦਵਾਈ ਕੋਈ ਨਹੀਂ ਲੱਗਦੀ। ਰਾਜਾ ਵੀ ਪੁੱਤਰ ਦੇ ਪਾਸ ਬੈਠਾ, ਰਾਣੀ ਵੀ ਬੈਠੀ ਆ, ਵੈਦਾਂ ਦੀ ਟੀਮ ਵੀ ਬੈਠੀ ਆ, ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਪਰ ਕੋਈ ਆਰਾਮ ਨਹੀਂ ਆ ਰਿਹਾ। ਪਰ ਸਤਸੰਗ ਜੀ ਹੋਇਆ ਕਿ ਰਾਜਾ ਚਿੰਤਾ ਵਿੱਚ ਹੈ, ਫਿਕਰ ਵਿੱਚ ਹੈ, ਸੋਚ ਵਿੱਚ ਹੈ। ਇਸੇ ਸੋਚ ਦੇ ਵਿੱਚ ਸਤਸੰਗ ਜੀ ਨੀਂਦ ਆਈ, ਸੁਪਨੇ ਵਿੱਚ ਚਲੇ ਜਾਂਦਾ। ਸੁਪਨੇ ਵਿੱਚ ਰਾਜਾ ਚਲੇ ਗਿਆ, ਸੁਪਨੇ ਵਿੱਚ ਸ਼ਾਦੀ ਹੋਈ, ਬੜੇ ਮੰਗਲ ਖੁਸ਼ੀਆਂ ਹੋਈਆਂ। ਸੁਪਨੇ ਸਾਧ ਸੰਗ ਜੀ 6 ਬੱਚਿਆਂ ਦਾ ਪਿਤਾ ਬਣ ਗਿਆ, ਔਰ 6 ਬੱਚੇ ਆਲੇ ਦੁਆਲੇ ਬੈਠੇ, ਰਾਣੀ ਬੈਠੀ ਆ, ਸੰਬੰਧੀ ਬੈਠੇ ਨੇ, ਬੜਾ ਰਾਜਾ ਉਜੈਨ ਦਾ ਖੁਸ਼ੀ ਦਾ ਪ੍ਰਸਾਰ ਕਰ ਰਿਹਾ, ਔਰ ਮਨ ਵਿੱਚ ਖਿਆਲ ਹੈ 6 ਬੱਚਿਆਂ ਦਾ ਬਾਪ ਹੋ ਗਿਆ। ਔਰ ਇੱਧਰ ਸਾਧ ਸੰਗ ਜੀ ਸੁਪਨੇ ਦੇ ਪਰਿਵਾਰ ਵਿੱਚ ਖਿੜਖਿੜਾ ਕੇ ਹੱਸ ਰਿਹਾ ਹੈ, ਸੁਪਨੇ ਦੇ ਪਰਿਵਾਰ ਵਿੱਚ। ਦੂਜੇ ਪਾਸੇ ਕੀ ਹੋਇਆ, ਇਹਦੇ ਪੁੱਤਰ ਦਾ ਜਿਹੜਾ ਇਕਲੌਤਾ ਪੁੱਤਰ ਸੀ, ਉਹਦਾ ਆਖਰੀ ਸਾਹ ਨਿਕਲ ਗਿਆ। ਜਦੋਂ ਆਖਰੀ ਸਾਹ ਨਿਕਲਿਆ, ਤੇ ਰਾਣੀ ਨੇ ਉੱਚੀ ਸਾਧ ਸੰਗਤ ਦੀ ਧਾ ਮਾਰੀ, ਚੀਕ ਮਾਰੀ, ਆਵਾਜ਼ ਕੱਢੀ, ਔਰ ਇਹਦਾ ਸੁਪਨਾ ਖੁੱਲ੍ਹ ਗਿਆ। ਸੁਪਨਾ ਖੁੱਲ੍ਹਦੇ ਹੀ ਹੱਸ ਪਿਆ। ਰਾਣੀ ਕਹਿਣ ਲੱਗੀ, ਰਾਜਨ ਤੁਸੀਂ ਪਾਗਲ ਹੋਏ ਹੋਏ ਹੋ, ਤੁਸੀਂ ਪਾਗਲ ਹੋ ਗਏ। ਕਹਿੰਦਾ, ਨਹੀਂ ਪਾਗਲ ਨਹੀਂ ਹੋਇਆ। ਕਹਿੰਦੇ, ਪਾਗਲ ਨਹੀਂ ਹੋਇਆ ਤਾਂ ਹੋਰ ਕੀ, ਇੱਕੋ ਇੱਕ ਪੁੱਤਰ ਸੀ, ਉਹ ਵੀ ਤੁਹਾਡਾ ਜਾਂਦਾ ਰਿਹਾ, ਇਸ ਵਾਸਤੇ ਤੁਸੀਂ ਹੱਸ ਰਹੇ ਹੋ, ਮੈਂ ਰੋ ਰਹੀ ਹਾਂ, ਇਸ ਵਾਸਤੇ ਪਾਗਲ ਨਹੀਂ ਤਾਂ ਹੋਰ ਕੀ। ਰਾਜਾ ਕਹਿੰਦਾ, ਮੇਰੇ ਹੱਸਣ ਦਾ ਕਾਰਨ ਹੋਰ ਹੈ, ਕਹਿੰਦਾ ਮੈਂ ਸੁਪਨੇ ਦੇ 6 ਬੱਚਿਆਂ ਦਾ ਪਿਤਾ ਸੀ, ਸੁਪਨੇ ਵਿੱਚ ਸ਼ਾਦੀ ਹੋਈ, ਸੁਪਨੇ ਵਿੱਚ ਰਾਣੀ ਆਈ, ਸੁਪਨੇ ਵਿੱਚ ਬੱਚੇ ਹੋਏ, 6 ਬੱਚਿਆਂ ਦਾ ਬਾਪ ਸੀ ਔਰ ਆਸੇ ਪਾਸੇ ਬੈਠੇ ਸੀ, ਬੜੀਆਂ ਖੁਸ਼ੀਆਂ ਸੀ, ਬੜੀ ਗੱਲ ਸੀ। ਔਰ ਸੁਪਨੇ 6 ਬੱਚਿਆਂ ਦਾ ਬਾਪ, ਔਰ ਜਦੋਂ ਮੇਰੇ ਇੱਕ ਨੇਤਰ ਖੁੱਲੇ, ਇੱਕ ਬੱਚੇ ਦਾ ਬਾਪ, ਕਹਿੰਦਾ ਹੁਣ ਤੂੰ ਇੱਕ ਪੁੱਤਰ ਦੇ ਜਾਣ ਤੋਂ ਰੋ ਰਹੀ ਆ, ਕਹਿੰਦਾ ਮੇਰੇ 6 ਪੁੱਤਰ ਚਲੇ ਗਏ ਨੇ, ਤੂੰ ਤਾਂ ਇੱਕ ਨੂੰ ਰੋਂਦੀ ਆ ਨਾ, ਮੇਰੇ 6 ਪੁੱਤਰ ਚਲੇ ਗਏ ਨੇ। ਖੁੱਲੀ ਅੱਖ ਦੇ ਸੁਪਨੇ ਵਿੱਚ ਇੱਕ ਪੁੱਤ ਹੈ, ਮਿੱਚੀ ਅੱਖ ਦੇ ਸੁਪਨੇ ਵਿੱਚ 6 ਪੁੱਤ ਨੇ। ਇਸ ਵਾਸਤੇ ਤੂੰ ਇੱਕ ਪੁੱਤਰ ਨੂੰ ਰੋ ਰਹੀ ਆ ਤੇ ਮੇਰੇ ਤੇ 6 ਪੁੱਤਰ ਸੀ, ਇਸ ਵਾਸਤੇ 6 ਦੇ 6 ਹੀ ਚਲੇ ਗਏ ਨੇ। ਤੇ ਇਸ ਵਾਸਤੇ ਕਹਿਣ ਤੋਂ ਭਾਵ ਅੱਜ ਕਹਿੰਦਾ ਅਸਲੀਅਤ ਦਾ ਪਤਾ ਲੱਗ ਗਿਆ, ਇਹ ਜਿਹੜਾ ਇੱਕ ਪੁੱਤਰ ਸੀ ਨਾ, ਇਹ ਤਾਂ ਖੁੱਲੀ ਅੱਖ ਦਾ ਸੁਪਨਾ ਸੀ, ਜਿਹੜੇ 6 ਪੁੱਤਰਾਂ ਦਾ ਬਾਪ ਬਣਿਆ ਸੀ ਇਹ ਬੰਦ ਅੱਖ ਦਾ ਸੁਪਨਾ ਸੀ। ਪਰ ਸੁਪਨਾ ਹੈ ਸੁਪਨਾ ਹੀ, ਇਸ ਵਾਸਤੇ ਹੈ ਦੋਵੇਂ ਸੁਪਨੇ, ਇਸ ਵਾਸਤੇ ਉਹ ਖੁੱਲੀ ਅੱਖ ਦਾ ਸੁਪਨਾ ਹੈ, ਇਹ ਬੰਦ ਅੱਖ ਦਾ ਸੁਪਨਾ ਹੈ। ਇਸ ਵੇਲੇ ਇਸ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਤੇ ਖੁੱਲੀ ਅੱਖ ਦਾ ਸੁਪਨਾ ਵੀ ਸੁਪਨਾ ਹੈ, ਮਿੱਚੀ ਅੱਖ ਦਾ ਸੁਪਨਾ ਵੀ ਸੁਪਨਾ ਹੈ। ਉਸ ਵੇਲੇ ਬੰਦੇ ਦੀ ਅਵਸਥਾ ਇੱਕ ਹੋ ਜਾਂਦੀ ਹੈ, ਕੈਸੀ? ਖੁਸ਼ੀ ਤੇ ਸੋਗ ਵਿੱਚ ਇੱਕ ਅਵਸਥਾ ਹੋ ਜਾਏਗੀ, ਮਾਨ ਤੇ ਅਪਮਾਨ ਵਿੱਚ ਇੱਕੋ ਹੀ ਅਵਸਥਾ ਹੋ ਜਾਏਗੀ, ਚਾਹੇ ਕੋਈ ਸਨਮਾਨ ਕਰੀ ਜਾਵੇ, ਚਾਹੇ ਕੋਈ ਬਰਾਦਰੀ ਕਰੀ ਜਾਵੇ, ਇਸ ਵਾਸਤੇ ਇੱਕ ਅਵਸਥਾ ਹੋ ਜਾਏਗੀ। ਚਾਹੇ ਕੋਈ ਖੁਸ਼ੀ ਹੈ, ਚਾਹੇ ਕੋਈ ਸੋਗ ਹੈ, ਉਹਦੇ ਵਿੱਚ ਇੱਕ ਅਵਸਥਾ ਹੋ ਜਾਏਗੀ, ਇਸ ਵਾਸਤੇ ਉਹਦੀ ਇੱਕੋ ਜਿਹੀ ਵਿਅਕਤੀ ਹੋ ਜਾਵੇਗੀ। ਚਾਹੇ ਅਪਮਾਨ ਹੈ, ਚਾਹੇ ਅਪਮਾਨ ਹੈ, ਚਾਹੇ ਖੁਸ਼ੀ ਹੈ, ਚਾਹੇ ਸੋਗ ਹੈ, ਇਸ ਵਾਸਤੇ ਕਿਉਂਕਿ ਜੀਵਨ ਦੀ ਜਿਹੜੀ ਅਸਲੀਅਤ ਹੈ ਉਹਨੂੰ ਸਮਝ ਲਿਆ। ਸੰਸਾਰ ਦੇ ਸੁਪਨੇ ਵਿੱਚ ਕਈ ਵਾਰੀ ਬੰਦਾ ਰਾਜਾ ਹੁੰਦਾ ਹੈ, ਸੰਸਾਰ ਦੇ ਸੁਪਨੇ ਵਿੱਚ ਮਨੁੱਖ ਰਾਜਾ ਹੁੰਦਾ ਹੈ, ਪਰ ਜੇ ਇਹ ਕਲਪਨਾ ਕਰੇ ਤੇ ਮੈਂ ਖੁੱਲੀ ਅੱਖ ਦੇ ਸੁਪਨੇ ਵਿੱਚ ਰਾਜਾ ਹਾਂ ਤੇ ਸ਼ਾਇਦ ਮਿੱਚੀ ਅੱਖ ਦੇ ਸੁਪਨੇ ਵਿੱਚ ਵੀ ਰਾਜਾ ਹੀ ਹੋਵਾਂ, ਜਾਂ ਮੈਂ ਇਸ ਲੋਕ ਦੇ ਵਿੱਚ ਰਾਜਾ ਹਾਂ ਤੇ ਪਰਲੋਕ ਵਿੱਚ ਵੀ ਰਾਜਾ ਹੀ ਹੋਵਾਂ, ਜਾਂ ਮੈਂ ਇਸ ਹੱਥ ਦੇ ਵਿੱਚ ਰਾਜਾ ਹਾਂ ਤੇ ਮੈਂ ਪੰਥ ਵਿੱਚ ਵੀ ਰਾਜਾ ਹੀ ਹੋਵਾਂ। ਇਹ ਲੋਕ ਜਿੱਥੇ ਅਸੀਂ ਬੈਠੇ ਹਾਂ ਇਸਨੂੰ ਇਹ ਲੋਕ ਕਹਿੰਦੇ ਨੇ, ਤੇ ਇਹ ਲੋਕ ਤੋਂ ਪਰੇ ਦੀ ਦੁਨੀਆਂ ਜਿੱਥੇ ਅਸੀਂ ਜਾਣਾ ਹੈ ਉਸਨੂੰ ਪਰਲੋਕ ਕਹਿੰਦੇ ਆ। ਕਈ ਵਾਰ ਇਸ ਤਰ੍ਹਾਂ ਦੇ ਖਿਆਲ ਹੁੰਦੇ ਆ, ਪਾਪਾ ਇੱਥੇ ਵੀ ਰਾਜੇ ਹੀ ਹਾਂ, ਸ਼ਾਇਦ ਉੱਥੇ ਵੀ ਰਾਜੇ ਹੋਵਾਂਗੇ, ਪਰ ਐਸਾ ਨਹੀਂ। ਔਰੰਗਜ਼ੇਬ ਨੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੂੰ ਚਿੱਠੀ ਲਿਖੀ, ਕਹਿੰਦਾ ਮੈਂ ਸੁਣਿਆ ਹੈ ਤੁਸੀਂ ਮੇਰੇ ਵੱਡੇ ਭਰਾਤਾ ਦਾਰਾ ਸ਼ਿਕੋਹ ਨੂੰ ਦਿੱਲੀ ਦਾ ਤਖ਼ਤ ਦਿੰਦੇ ਸੀ, ਰਾਜ ਦਿੰਦੇ ਸੀ, ਮੈਂ ਇਹ ਗੱਲ ਸੁਣੀ ਹੈ। ਮੇਰੀ ਜਿਹੜੀ CID ਰਿਪੋਰਟ ਹੈ ਖੁਫੀਆ, ਉਹ ਕਹਿ ਰਹੀ ਹੈ ਕਿ ਦਾਰਾ ਸ਼ਿਕੋਹ ਬਿਆਸ ਦਰਿਆ ਦੇ ਕਿਨਾਰੇ ਗੋਇੰਦਵਾਲ ਨਗਰ ਹੈ, ਔਰ ਉਸ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਤੁਹਾਨੂੰ ਮਿਲਿਆ ਹੈ, ਔਰ ਮੇਰੀ ਇਹ ਖੁਫੀਆ ਰਿਪੋਰਟ ਕਹਿ ਰਹੀ ਹੈ ਕਿ ਤੁਸੀਂ ਉਸਨੂੰ ਬਾਦਸ਼ਾਹ ਦੇ ਰਹੇ ਸੀ ਦਿੱਲੀ ਦੇ। ਤੇ ਦਾਰਾ ਸ਼ਿਕੋਹ ਮੈਂ ਮੌਤ ਦੇ ਘਾਟ ਉਤਾਰ ਦਿੱਤਾ, ਤੁਹਾਡੇ ਵਚਨ ਕਿਉਂ ਨਹੀਂ ਪੂਰੇ ਹੋਏ? ਤੁਹਾਨੂੰ ਗੁਰੂ ਕਹਿੰਦੇ ਆ, ਪੀਰ ਕਹਿੰਦੇ ਆ, ਸੰਤ ਕਹਿੰਦੇ ਨੇ, ਗੁਰੂ ਨਾਨਕ ਦੇ ਤੁਸੀਂ ਸੱਤਵੇਂ ਵਾਰਸ ਕਹਾਉਂਦੇ ਹੋ, ਤੁਹਾਡੇ ਗੁਰੂਆਂ ਦੇ ਪੀਰਾਂ ਦੇ ਵਚਨ ਕਿਉਂ ਨਹੀਂ ਪੂਰੇ ਹੋਏ? ਇਹ ਚਿੱਠੀ ਸਾਧ ਸਿੰਘ ਜੀ ਔਰੰਗਜ਼ੇਬ ਨੇ ਲਿਖਾ ਕੇ ਹਲਕਾਰੇ ਦੇ ਪਾਸ ਕੀਰਤਪੁਰ ਸਾਹਿਬ ਦੇ ਭੇਜੀ ਆ, ਇਹਦਾ ਜਵਾਬ ਮੈਨੂੰ ਦਿਓ। ਸੱਤਵੇਂ ਪਾਤਸ਼ਾਹ ਦੇ ਪਾਸ ਹਲਕਾਰਾ ਚਿੱਠੀ ਲੈ ਕੇ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਨੂੰ ਪੜ੍ਹਾਇਆ। ਹੁਣ ਚੰਗੀ ਤਰ੍ਹਾਂ ਚਿੱਠੀ ਨੂੰ ਸਾਧ ਸਿੰਘ ਜੀ ਵਾਚ ਕੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਸਦਾ ਜਵਾਬ, ਇਸਦਾ ਉੱਤਰ ਲਿਖਾਇਆ। ਮਹਾਰਾਜ ਕਹਿੰਦੇ ਔਰੰਗਜ਼ੇਬ, ਜਿਹੜੀ ਤੂੰ ਗੱਲ ਆਖੀ ਆ ਬਿਲਕੁਲ ਸੱਚ ਹੈ, ਹਕੀਕਤ ਹੈ। ਅਸੀਂ ਧਰਮ ਪ੍ਰਚਾਰ ਦੇ ਦੌਰੇ ਦੇ ਉੱਤੇ ਸਾਂ ਤੇ ਦਾਰਾ ਸ਼ਿਕੋਹ ਠੀਕ ਸਾਨੂੰ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਮਿਲਿਆ ਹੈ, ਗੋਇੰਦਵਾਲ। ਅਸੀਂ ਗੋਇੰਦਵਾਲ ਪਹੁੰਚ ਗਏ ਸੀ ਪ੍ਰਚਾਰ ਕਰਦੇ ਕਰਦੇ, ਉਹ ਲਾਹੌਰ ਨੂੰ ਜਾ ਰਿਹਾ ਸੀ, ਅਸੀਂ ਵੀ ਇਹ ਪੱਤਣ ਪਾਰ ਕਰਨਾ ਸੀ, ਸਾਨੂੰ ਜ਼ਰੂਰ ਮਿਲਿਆ ਹੈ। ਦਾਰਾ ਸ਼ਕੋ ਸੰਤ ਸੇਵੀ ਸੇ, ਦਾਰਾ ਸ਼ਕੋ ਅਧਿਆਤਮ ਵਾਦੀ ਸੇ। ਔਰ ਦਾਰਾ ਸ਼ਕੋ ਨੇ ਕੁਝ ਉਪਨਿਸ਼ਦਾਂ ਦਾ ਖੁਲਾਸਾ ਫਾਰਸੀ ਅੱਖਰਾਂ ਵਿੱਚ ਕਰਵਾਇਆ। ਸੰਤਾਂ ਦਾ ਸਤਸੰਗੀ ਸੀ, ਮਹਾਂਪੁਰਸ਼ਾਂ ਦਾ ਆਉਣਾ ਜਾਣਾ ਸੀ ਉਹਦੇ ਵਿੱਚ। ਕਹਿੰਦੇ ਬਿਲਕੁਲ ਠੀਕ ਹੈ, ਉਹਦੇ ਨਾਲ ਸਾਡੀ ਗੱਲਬਾਤ ਹੋਈ ਸੀ। ਭੱਜਾ ਜਾ ਰਿਹਾ ਸੀ ਮੌਤ ਤੋਂ ਡਰਦਾ, ਔਰ ਸਾਡੀ ਸ਼ਰਨ ਉਸਨੇ ਲਈ, ਔਰ ਅਸੀਂ ਉਸਨੂੰ ਕਿਹਾ ਸੀ ਦਾਰਾ ਸ਼ਿਕੋ ਜੇ ਚਾਹੁੰਦਾ ਆ ਤਾਂ ਦਿੱਲੀ ਦੀ ਵਾਪਸੀ ਤੈਨੂੰ ਦੇ ਦਿੰਦੇ ਹਾਂ। ਪਰ ਉਹਨੇ ਆਖਿਆ ਸੀ ਮਹਾਰਾਜ, ਹੋਰ ਪਾਤਸ਼ਾਹੀਆਂ ਗੋੜੀਆਂ ਨਾਮ ਰੱਤੇ ਪਾਤਸ਼ਾਹ, ਮੈਂ ਦਿੱਲੀ ਦੀ ਬਾਦਸ਼ਾਹ ਨਹੀਂ ਲੈਣੀ। ਕਾਰਨ ਕੀ ਸੀ? ਅਧਿਆਤਮਵਾਦੀ ਮਨੁੱਖ ਸੀ। ਅਧਿਆਤਮਵਾਦੀ ਮਨੁੱਖ ਆਪਣੇ ਢੰਗ ਨਾਲ ਸੋਚਦਾ। ਕਹਿੰਦਾ ਮੈਨੂੰ ਇਹ ਝੂਠੀ ਬਾਦਸ਼ਾਹਤ ਨਾ ਦਿਓ, ਮੈਨੂੰ ਬਾਦਸ਼ਾਹਤ ਦੇਣ ਦੇ ਉੱਤੇ ਝੂਠੇ ਹੋ, ਪ੍ਰਸੰਨ ਹੋਏ ਹੋ, ਮੈਨੂੰ ਪੈਸਤ ਦੀ ਬਾਦਸ਼ਾਹੀ ਦਿਓ, ਸੱਚੀ ਬਾਦਸ਼ਾਹੀ ਜਿਹੜੀ ਕਦੇ ਨਾਸ ਨਹੀਂ ਹੋਣੀ, ਅਚਲ ਹੀ ਰਹੇਗੀ। ਕਿਉਂਕਿ ਪਰਮਾਤਮਾ ਅਚਲ ਹੈ, ਖੁਦਾ ਅਚਲ ਹੈ, ਉਹਦੀ ਬਾਦਸ਼ਾਹੀ ਵੀ ਅਚਲ ਹੀ ਹੋਵੇਗੀ, ਕਦੇ ਚਲਾਇਮਾਨ ਨਹੀਂ ਹੋਵੇਗੀ। ਇਸ ਵਾਸਤੇ ਉਹ ਬਾਦਸ਼ਾਹ ਦੇਣੀ ਆ, ਜੇ ਪ੍ਰਸੰਨ ਹੋਏ ਹੋ ਉਹ ਬਾਦਸ਼ਾਹੀ ਦਿਓ। ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਅਸੀਂ ਉਸਨੂੰ ਕਹਿਤਾ ਹਾਂ ਤੈਨੂੰ ਪੈਸਤ ਦੀ ਬਾਦਸ਼ਾਹੀ ਦਿੱਤੀ। ਔਰੰਗਜ਼ੇਬ, ਅਗਰ ਜੇ ਕਰਕੇ ਤੂੰ ਇਹ ਸਾਰੇ ਪ੍ਰਸੰਗ ਨੂੰ ਵੇਖਣਾ ਹੈ ਨਾ ਤਾਂ ਵੇਖ ਸਕਦਾ ਹੈ। ਸਤਿਗੁਰਾਂ ਨੇ ਢੰਗ ਵੀ ਦੱਸਿਆ ਤੇ ਰਾਤ ਨੂੰ ਦਾਰੇ ਸ਼ਿਕੋਹ ਦੇ ਸੰਕਲਪ ਵਿੱਚ ਸੌਣਾ, ਇਸ ਬਾਦਸ਼ਾਹੀ ਦੇ ਸੰਕਲਪ ਵਿੱਚ, ਤੇ ਮੈਂ ਉਸਨੂੰ ਬਾਦਸ਼ਾਹ ਵੇਖਣਾ ਆ। ਤੇ ਕਿਉਂਕਿ ਜਾਗਰਤ ਅਵਸਥਾ ਖੁੱਲ੍ਹੀ ਅੱਖ ਦੇ ਸੁਪਨੇ ਵਿੱਚ ਤਾਂ ਦਾਰਾ ਸ਼ਿਕੋਹ ਬਾਦਸ਼ਾਹ ਦੀ ਤੈਂ ਮੌਤ ਦੇ ਘਾਟ ਉਤਾਰ ਦਿੱਤਾ ਹੈ, ਇਹ ਸੰਸਾਰ ਵਿੱਚ ਸੰਸਾਰ ਦੇ ਸੁਪਨੇ ਵਿੱਚ ਤਾਂ ਦਾਰਾ ਸ਼ਿਕੋਹ ਬਾਦਸ਼ਾਹ ਨਹੀਂ ਹੈ, ਪਰ ਬੰਤ ਅੱਖ ਦੇ ਸੁਪਨੇ ਵਿੱਚ, ਪਰਲੋਕ ਦੀ ਦੁਨੀਆਂ ਵਿੱਚ, ਇਸ ਨਿਗਾਹ ਤੋਂ ਪਰੇ ਦੀ ਦੁਨੀਆਂ ਜਿਹੜੀ ਹੈ ਉੱਥੇ ਦਾਰਾ ਸ਼ਿਕੋਹ ਬਾਦਸ਼ਾਹ ਹੀ ਹੈ। ਔਰ ਦੇਖਣਾ ਹੈ ਤਾਂ ਸੰਕਲਪ ਲੈ ਕੇ, ਇਹ ਬੀਜ ਲੈ ਕੇ, ਇਹ ਸੰਸਕਾਰ ਲੈ ਕੇ ਸੌਵੇਂ ਦਾਰੇ ਦੇ ਧਿਆਨ ਵਿੱਚ, ਕਿ ਦਾਰੇ ਨੂੰ ਬਾਦਸ਼ਾਹ ਵੇਖਣਾ ਮੈਂ। ਕਿਉਂਕਿ ਜਾਗਦਿਆਂ ਦਾ ਤੂੰ ਨਿਗਾਹ ਮਾਰੇਗਾ, ਤੂੰ ਆਪਣੇ ਆਪ ਨੂੰ ਵੇਖੇਗਾ ਮੈਂ ਦਿੱਲੀ ਦਾ ਬਾਦਸ਼ਾਹ। ਜਾਗਰਤ ਅਵਸਥਾ ਦੇ ਸੁਪਨੇ ਵਿੱਚ ਤਾਂ ਤੂੰ ਆਪਣੇ ਆਪ ਨੂੰ ਬਾਦਸ਼ਾਹ ਵੇਖੇਗਾ ਵੀ ਮੈਂ ਦਿੱਲੀ ਦਾ ਬਾਦਸ਼ਾਹ। ਸੁਲਤਾਨ ਮੁਹੰਮਦ ਨੂੰ ਮਾਰਿਆ, ਮਰੀਦ ਬਖਸ਼ ਨੂੰ ਮਾਰਿਆ, ਦਾਰਾ ਸ਼ਿਕੋਹ ਨੂੰ ਮਾਰ ਕੇ, ਤੇ ਪਿਓ ਸ਼ਾਹਜਹਾਨ ਨੂੰ ਖਾਰਾ ਪਾਣੀ ਪਿਆ ਪਿਆ ਕੇ, ਸਾਥ ਸੰਜੀ ਭੁੱਖਾ ਮਾਰ ਕੇ, ਮੌਤ ਦੇ ਘਾਟ ਉਤਾਰ ਕੇ, ਸਾਰਿਆਂ ਨੂੰ ਤੂੰ ਬਾਦਸ਼ਾਹ ਬਣਿਆ ਤਾਂ ਤੇਰਾ ਇਹ ਸੁਪਨਾ ਕਿਤੇ ਪੂਰਾ ਹੋਇਆ। ਜਾਗਰਤ ਅਵਸਥਾ ਵਿੱਚ ਤਾਂ ਤੂੰ ਹੀ ਦਿੱਲੀ ਦਾ ਬਾਦਸ਼ਾਹ ਹੈ, ਇਸ ਵਾਸਤੇ ਇਸੇ ਤਰ੍ਹਾਂ ਤੈਨੂੰ ਦਿਸੇਗਾ। ਅਗਰ ਜੇ ਕਰਕੇ ਪਰਲੋਕ ਦੀ ਬਾਦਸ਼ਾਹਤ ਵੇਖਣੀ ਆ, ਤੇ ਉੱਥੇ ਤੂੰ ਦਾਰਾ ਸ਼ਿਕੋਹ ਵੀ ਵੇਖ ਸਕਦਾ ਆ, ਆਪਣੇ ਆਪ ਨੂੰ ਵੇਖ ਲੈ ਕਿ ਤੂੰ ਕੌਣ ਆ ਤੇ ਦਾਰਾ ਸ਼ਿਕੋਹ ਕੌਣ ਆ। ਇਹ ਸਤਿਗੁਰਾਂ ਨੇ ਚਿੱਠੀ ਲਿਖਾ ਭੇਜ ਦਿੱਤੀ, ਅਲਕਾਰਾ ਵਾਪਸ ਦਿੱਲੀ ਵਿੱਚ ਚਲੇ ਗਿਆ। ਔਰ ਸਤ ਸੰਗਤ ਜੀ ਔਰੰਗਜ਼ੇਬ ਨੂੰ ਚਿੱਠੀ ਦਿੱਤੀ, ਪੜ੍ਹ ਲਈ, ਆਪਣੇ ਭਰਾ ਦੀਆਂ ਸਿਫਤਾਂ ਵੇਖ ਕੇ ਸੁਣ ਕੇ ਚਿੱਠੀ ਵਿੱਚ ਲਿਖੀਆਂ ਹੋਈਆਂ ਬਿਲਕੁਲ ਸੜਦਾ ਜਾ ਰਿਹਾ। ਮੈਂ ਇੱਥੇ ਮੌਤ ਦੇ ਘਾਟ ਇਹਨੂੰ ਉਤਾਰ ਦਿੱਤਾ, ਦਿਖਾਈ ਨਹੀਂ ਦੇ ਰਿਹਾ, ਤੇ ਅਜੇ ਵੀ ਸਿਫਤਾਂ ਉਹਦੀਆਂ ਕਰੀ ਜਾ ਰਹੇ ਨੇ। ਹੁਣ ਸਾਰਿਆਂ ਦੇ ਨੇ ਸੰਕਲਪ ਘੁੰਮੇ ਗਿਆ ਘੁੰਮੇ ਗਿਆ। ਇਹ ਕਹਿੰਦੇ ਨੇ ਦਾਰਾ ਸ਼ਿਕੋਹ ਬਾਦਸ਼ਾਹ ਹੈ, ਮੈਂ ਕਹਿੰਦਾ ਮੈਂ ਬਾਦਸ਼ਾਹ ਹਾਂ। ਔਰ ਇਹ ਦਾਵਾ ਕਰਦੇ ਨੇ ਦਾਰਾ ਸ਼ਿਕੋਹ ਨੂੰ ਬਾਦਸ਼ਾਹ ਤਾਂ ਵੇਖ ਸਕਦਾ, ਆ ਢੰਗ ਅਪਣਾ ਲਾ, ਚੰਗਾ ਹੁਣ ਆਪਾਂ ਵੇਖਣਾ ਹੀ ਆ ਤੇ ਇਹ ਦਾਰਾ ਸ਼ਿਕੋਹ ਬਾਦਸ਼ਾਹ ਹੈ ਵੀ। ਰਾਤ ਨੂੰ ਸਾਧ ਸੰਗੀ ਦਾਰਾ ਸ਼ਿਕੋਹ ਦੇ ਇਸ ਧਿਆਨ ਵਿੱਚ ਔਰੰਗਜ਼ੇਬ ਸੁਣਦਾ ਹੈ ਕੀ ਹੋਇਆ, ਸੁਪਨਾਵੀ ਦ੍ਰਿਸ਼ ਪ੍ਰਗਟ ਹੋ ਗਿਆ। ਸੁਪਨਾਵੀ ਦ੍ਰਿਸ਼ ਵਿੱਚ ਕੀ ਵੇਖਿਆ, ਪਿਸਤਾ ਕਿ ਦੁਨੀਆਂ ਵਿੱਚ ਔਰੰਗਜ਼ੇਬ ਜਾ ਰਿਹਾ, ਦਾਰਾ ਸ਼ਿਕੋਹ ਕੰਚਨ ਦੇ ਸੋਹਣੇ ਮੰਦਰ ਨੇ, ਔਰ ਉਹਨਾਂ ਮੰਦਰਾਂ ਵਿੱਚ ਰਤਨਾ ਨਾਲ ਜੜਿਆ ਤਖ਼ਤ ਹੈ, ਉਹਦੇ ਉੱਤੇ ਬੈਠਾ ਹੈ, ਔਰ ਬੜਾ ਕ੍ਰਾਂਤੀਕਾਰੀ ਚਿਹਰਾ ਹੈ, ਔਰ ਅੱਗੇ ਬਹੁਤ ਵੱਡੀ ਸਭਾ ਹੈ ਦਾਰਾ ਸ਼ਿਕੋਹ ਦੀ। ਚੌਕਦਾਰ ਪਹਿਰੇਦਾਰ ਖੜੇ ਨੇ ਸਭਾ ਦੇ ਆਲੇ ਦੁਆਲੇ, ਔਰ ਸਤਿ ਸੰਗਤ ਜੀ ਸਾਰਾ ਕੁਛ ਇਹਨੇ ਵੇਖ ਲਿਆ। ਹੁਣ ਸੁਪਨੇ ਦੇ ਅੰਦਰ ਕਹਿੰਦਾ ਆਪਾਂ ਗੱਲਬਾਤ ਤਾਂ ਕਰ ਲਈਏ ਇਹਦੇ ਨਾਲ, ਵੀ ਠੀਕ ਹੈ ਬਾਦਸ਼ਾਹ ਹੀ ਹੈ। ਸੁਪਨੇ ਵਿੱਚ ਸਭ ਸੰਗਤ ਜੀ ਹੁਣ ਉਸ ਪਾਸੇ ਨੂੰ ਜਾ ਰਿਹਾ, ਔਰੰਗਜ਼ੇਬ ਦਾਰਾ ਸ਼ਿਕੋਹ ਦੀ ਜਿੱਥੇ ਸਭਾ ਲੱਗੀ ਹੋਈ ਹੈ, ਉਸ ਕੰਚਨ ਦੇ ਮੰਤਵ ਦੀ ਤਰਫ ਨੂੰ ਜਾ ਰਿਹਾ ਤੇ ਮੈਂ ਇਹਦੇ ਨਾਲ ਹੁਣ ਗੱਲ ਕਰਨੀ ਹੈ। ਪਰ ਆਪਣੇ ਆਪ ਤੇ ਵੀ ਨਿਗਾਹ ਮਾਰੇ ਵੀ ਦਾਰਾ ਸ਼ਿਕੋਹ ਦਾ ਸਾਹਮਣੇ ਬਾਦਸ਼ਾਹ ਪ੍ਰਤੀਤ ਹੋ ਰਿਹਾ ਹੈ ਤੇ ਮੈਂ ਕੀ ਹਾਂ, ਆਪਣੇ ਆਪ ਤੇ ਨਿਗਾਹ ਮਾਰੀ ਔਰੰਗਜ਼ੇਬ ਨੇ, ਆਪ ਕੀ ਬਣਿਆ ਹੋਇਆ, ਭੰਗੀ ਬਣਿਆ ਹੋਇਆ, ਸਿਰ ਦੇ ਉੱਤੇ ਵਿਸ਼ਟਾ ਦਾ ਟੋਕਰਾ ਹੈ, ਉੱਤੋਂ ਵਰਖਾ ਹੌਲੀ ਹੌਲੀ ਪੈ ਰਹੀ ਆ, ਉਹ ਵਿਸ਼ਟਾ ਢਲ ਢਲ ਕੇ ਸਰੀਰ ਦੇ ਉੱਤੇ ਪੈ ਰਿਹਾ, ਵਰਖਾ ਦੇ ਚਿੱਕੜ ਵੀ ਸਭ ਸਾਂਝੀ ਪੈਰ ਫਿਸਲਦੇ ਜਾ ਰਹੇ ਨੇ, ਔਰ ਇਹ ਉਹਦੀ ਸਵਾਲ ਨੂੰ ਜਾ ਰਿਹਾ। ਦਾਰਾ ਸ਼ਿਕੋਹ ਨੇ ਨੌਕਰ ਭੇਜਿਆ, ਕਹਿਣ ਲੱਗੇ ਬਦਬੂ ਫੈਲਾਏਗਾ, ਇਸ ਨੂੰ ਪਿੱਛੇ ਕਰਕੇ ਆਓ। ਔਰ ਜਦੋਂ ਇਸ ਨੂੰ ਪਿੱਛੇ ਸਾਹਿਬ ਸੰਗੀ ਹਟਾ ਕੇ ਲੈ ਕੇ ਗਿਆ, ਕੀ ਹੋਇਆ, ਪੈਰ ਫਿਸਲ ਗਿਆ, ਡਿੱਗ ਪਿਆ ਔਰੰਗਜ਼ੇਬ, ਔਰ ਸਾਹਿਬ ਸੰਗ ਜੀ ਵਿਸ਼ਟਾ ਦਾ ਟੋਕਰਾ ਦੇ ਸਰੀਰ ਤੇ ਡਿੱਗ ਪਿਆ। ਇਹ ਕੁਛ ਇਹਦੇ ਨਾਲ ਸੁਪਨੇ ਵਿੱਚ ਹੋਇਆ, ਸੁਪਨਾ ਖੁੱਲ ਗਿਆ। ਸਵੇਰੇ ਫਿਰ ਵਜੂ ਕੀਤੇ, ਦੁਆਵਾਂ ਕੀਤੀਆਂ ਖੁਦਾ ਦੇ ਅੱਗੇ, ਯਾ ਖੁਦਾ ਇਹ ਹਿੰਦੂਆਂ ਦੇ ਗੁਰੂ ਨੇ ਮੇਰੇ ਨਾਲ ਕੀ ਸਿਹਰ ਕੀਤਾ, ਕੀ ਜਾਦੂ ਕਰ ਦਿੱਤਾ। ਕਹਿਣ ਤੋਂ ਭਾਵ ਕੀ ਹੈ, ਕੋਈ ਬੰਦਾ ਇਹ ਆਖੇ ਵੀ ਇੱਥੇ ਦਾ ਸੁਪਨਾ ਰੱਬ ਦੀ ਦੁਨੀਆਂ ਵਿੱਚ ਵੀ ਮੇਰਾ ਉਹੀ ਸੁਪਨਾ ਹੋਏਗਾ, ਨਹੀਂ ਹੋ ਸਕਦਾ। ਹੋ ਸਕਦਾ ਹੈ ਜੇ ਗੁਰੂ ਦੀ ਨਿਗਾਹ ਵਿੱਚ ਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜੇ ਜੁਗ ਤਾਰੇ ਆ ਜਾ, ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਇਕ ਹੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ। ਕਿ ਗੁਰੂ ਨਾਨਕ ਸਾਹਿਬ ਕਹਿੰਦੇ, ਚਾਰ ਯੁੱਗ ਦੀ ਕਿਸੇ ਬੰਦੇ ਦੀ ਉਮਰ ਹੋ ਜਾਏ, ਚਾਰ ਯੁੱਗਾਂ ਦੀ ਉਮਰ ਸਾਹਿਬ ਸੰਗ ਜੀ 43,20,000 ਸਾਲ ਆ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਤੇ ਇਕੱਲੇ ਕਲਯੁਗ ਦੀ ਉਮਰ ਹੈ 4,32,000 ਸਾਲ, ਇਕੱਲੇ ਕਲਯੁਗ ਦੀ ਹੈ। ਹੁਣ ਤੱਕ ਜਿਹੜਾ ਸਮਾਂ ਬਤੀਤ ਹੋਇਆ, ਜੋ ਉਹਦੇ ਅੰਕੜੇ ਕੱਢੇ ਨੇ, ਉਹ ਇਸ ਢੰਗ ਦੇ ਨਾਲ ਨੇ। 5,097 ਸਾਲ ਕਲਯੁਗ ਬਤੀਤ ਹੋਇਆ, ਸਿਰਫ 5,097 ਸਾਲ। 10 ਪਿੱਛੇ ਅਗਸਤ ਵਿੱਚ ਕਨੇਡਾ ਐਡਮਿੰਟਨ ਇੱਕ ਕੌਣ ਹੈ, ਉੱਥੇ ਕਥਾ ਕਰ ਰਿਹਾ ਸੀ। ਬੜੇ ਪਿਆਰ ਵਾਲੇ ਸਿੰਘ ਨੇ, ਪਾਲ ਸਿੰਘ ਪਰਿਵਾਰ ਸ਼ੰਕਰ ਤੋਂ ਨੇ, ਉਹਨਾਂ ਦੇ ਘਰ ਹੀ ਦਾਸ ਆਸਣ ਸੀ। ਉਹਨਾਂ ਨੇ ਇੱਕ ਜੰਤਰੀ ਬਣਾਈ ਹੈ, ਹੁਣ ਤੋਂ ਲੈ ਕੇ ਗੁਰੂ ਨਾਨਕ ਦੇ ਜਨਮ ਤੱਕ 1469 ਤੱਕ, ਔਰ ਉਹਦੇ ਸਾਰੇ ਉਹਨਾਂ ਨੇ ਸਾਮਤ ਕੱਢੇ ਨੇ, ਨਾਨਕ ਸ਼ਾਹੀ, ਖਾਲਸਾ ਸ਼ਾਹੀ, ਈਸਵੇ ਔਰ ਵਿਕਰਮੇ, ਹਿਜਰੀ ਸਾਮਤ, ਜਿੰਨੇ ਵੀ ਸਾਮਤ ਨੇ, ਔਰ ਬਕਾਇਦਾ ਸਾਹਿਬ ਸਿੰਘ ਜੀ ਉਹਨਾਂ ਨੇ ਸਾਰੀਆਂ ਤਾਰੀਖਾਂ ਕੱਢੀਆਂ ਨੇ, ਕਿਉਂਕਿ ਬਹੁਤ ਸਾਰੀਆਂ ਤਾਰੀਖਾਂ ਗਲਤ ਹੋ ਗਈਆਂ ਸਨ। ਕਿਸੇ ਦਾ ਦਿਨ ਨਹੀਂ ਮਿਲਦਾ ਸੀ, ਕਿਸੇ ਦਾ ਨਛੱਤਰ ਨਹੀਂ ਮਿਲਦਾ ਸੀ, ਕਿਸੇ ਦੀ ਤਾਰੀਖ ਮਿਲਦੀ, ਦਿਨ ਨਹੀਂ ਮਿਲਦਾ ਹੈ। ਔਰ ਉਹਨਾਂ ਨੇ ਤਕਰੀਬਨ ਕੋਈ 8 ਸਾਲ ਇਹ ਕੰਪਿਊਟਰ ਦੇ ਉੱਤੇ ਸਾਰਾ ਹਿਸਾਬ ਕੱਢਿਆ, ਬੜੀ ਮਿਹਨਤ ਕੀਤੀ ਹੈ ਸੱਜਣ ਨੇ। ਉਹ ਫਿਰ ਪੰਜਾਬ ਵਿੱਚ ਗਿਆ, ਸਾਲ ਹੋਇਆ, ਵਿਦਵਾਨਾਂ ਨੂੰ ਇਕੱਠੇ ਕੀਤਾ, ਪ੍ਰਿੰਸੀਪਲ ਸੁਖਬੀਰ ਸਿੰਘ ਤੋਂ ਜਿਉਂਦੇ ਸੀ ਪਟਿਆਲੇ ਵਾਲੇ, ਉਹਨੇ ਆਪਣੇ ਸਾਰੇ ਵਿਚਾਰ ਜਿਹੜੇ ਸੀ ਨਾ ਕੱਢੇ ਹੋਏ, ਉਹਨਾਂ ਦੇ ਅੱਗੇ ਰੱਖੇ, ਕਹਿੰਦਾ ਤਾਂ ਜਵਾਬ ਦਿਓ ਮੈਨੂੰ। ਉਹ ਸਾਰੇ ਵਿਦਵਾਨਾਂ ਨੂੰ ਤਸਲੀਮ ਕਰਨਾ ਪਿਆ, ਜੋ ਤੁਸੀਂ ਹਿਸਾਬ ਕੱਢਿਆ ਬਿਲਕੁਲ ਠੀਕ ਹੈ, ਇਸ ਵਾਸਤੇ ਉਹ ਜਿਹੜੀ ਯੰਤਰੀ ਹੈ ਬਹੁਤ ਵੱਡੇ ਆਕਾਰ ਵਿੱਚ, ਜਿਹੜਾ ਪੰਜਾਬ ਵਿੱਚ ਚੰਡੀਗੜ੍ਹ ਸਿੱਖਿਆ ਬੋਰਡ ਆ ਨਾ, ਉਹਨੇ ਛਾਪ ਦਿੱਤਾ, ਫਰੀ ਛਾਪਿਆ ਉਹਨੂੰ। ਇਹ ਸੱਜਣ ਨੇ 8 ਸਾਲ ਦਾ ਸਮਾਂ ਲਾਇਆ, ਬੜੀ ਮਿਹਨਤ ਕੀਤੀ ਹੈ। ਔਰ ਮੈਂ ਉਹਨਾਂ ਦੇ ਘਰ ਬੈਠਾ ਸੀ, ਮੈਂ ਪਰਿਵਾਰ ਸਾਹਿਬ ਅਸੀਂ ਸੁਣਾਈ ਤਾਂ ਜਾਂਦੇ ਹਾਂ ਵੀ ਕਲਯੁਗ 5,500 ਬਤੀਤ ਹੋ ਗਿਆ, 6 ਦੇ ਨੇੜੇ ਆ, ਮੈਂ ਵੀ ਹਿਸਾਬ ਕੱਢ ਕੇ ਦਿਖਾਓ ਮੈਨੂੰ। ਮੈਨੂੰ ਕਹਿੰਦੇ ਆਹ ਫਾਰਮੂਲਾ ਹੈ, ਇਹ ਜਮ੍ਹਾਂ ਕਰੋ, ਇੰਨਾ ਘਟਾ ਦਿਓ, ਹਿਸਾਬ ਆ ਜਾਏਗਾ। ਜਦੋਂ ਅਸੀਂ ਹਿਸਾਬ ਕੀਤਾ, ਹੁਣ ਤੱਕ ਜਿਹੜੀ ਕਲਯੁਗ ਦੀ ਉਮਰ ਬਤੀਤ ਹੋਈ ਆ, ਉਹ 5,097 ਸਾਲ ਸਾਰੀ ਬਤੀਤ ਹੋਈ ਆ, 4,32,000 ਸਾਲ ਕਲਯੁਗ ਦੀ ਉਮਰ ਹੈ। ਤੇ ਇਸ ਵਾਸਤੇ ਮੇਰਾ ਕਹਿਣ ਤੋਂ ਭਾਵ ਕੀ ਹੈ, ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਨਹੀਂ ਹੈ, ਗੁਰਬਾਣੀ ਘੱਟ ਪੜ੍ਹਦੇ ਹਾਂ, ਇਤਿਹਾਸ ਘੱਟ ਖੋਜਦੇ ਹਾਂ। ਕਈ ਵਾਰੀ ਅਸੀਂ ਕੁਲੈਕਟਿਵ ਪੈ ਜਾਂਦੇ ਹਾਂ। ਪਿੱਛੇ ਦਾਸ ਕਨੇਡਾ ਵਿੱਚ 21 ਜਨਵਰੀ 1997 ਨੂੰ ਮੈਂ ਸਮਾਪਤੀ ਕੀਤੀ ਔਰ 22 ਤੇ 23 ਦਾ ਦਿਨ ਮੈਂ ਅਮੈਰੀਕਾ ਰਿਹਾ, 24 ਨੂੰ ਮੈਂ ਇੰਡੀਆ ਗਿਆ। 25 ਉੱਤੇ ਉਤਰਿਆ ਅਤੇ 2 ਹਫ਼ਤੇ ਸੌਥਾਂ ਲਾ ਕੇ ਉਹ ਬਾਅਦ ਮੈਂ 10 ਫਰਵਰੀ ਨੂੰ ਇੰਡੀਆ ਗਿਆ। ਜੇ ਸੱਜਣ ਦੇ ਘਰ ਮੇਰਾ ਆਸਣ ਸੀ ਨਰਿੰਦਰ ਸਿੰਘ ਗਿੱਲ ਨੇ ਮੋਗੇ ਤੋਂ, ਉਹ ਮੈਨੂੰ 21 ਤਰੀਕ ਰਾਤਰੀ ਨੂੰ ਕਹਿੰਦੇ ਇੱਕ ਮੂਵੀ ਇੰਡੀਆ 'ਤੇ ਲਿਆਉਂਦੇ ਆ, ਉਹ ਤੁਹਾਨੂੰ ਮੈਂ ਵਿਖਾਉਣੀ ਆ। ਮੈਂ ਕਿਹਾ ਆਪਾਂ ਤਾਂ ਮੂਵੀਆਂ ਕਦੇ ਵੇਖੀਆਂ ਨੇ ਅਤੇ ਨਾ ਇਹੋ ਜਿਹਾ ਸਿਲਸਿਲਾ ਕਦੇ ਵੇਖਿਆ ਹੀ ਆ। ਕਹਿੰਦੇ ਨਹੀਂ, ਤੁਹਾਡੀ ਨੌਲੇਜ ਵਿੱਚ ਵਾਧਾ ਹੋਏਗਾ, ਗਿਆਨ 'ਚ ਵਾਧਾ ਹੋਏਗਾ, ਜ਼ਰੂਰ ਵੇਖੋ। ਚੰਗਾ ਵੇਖ ਲੈਂਦੇ ਪਰ ਅਸੀਂ 1.25 ਘੰਟੇ ਜਦੋਂ ਘੁਮਾ ਘੁੰਮ ਕੇ ਵੇਖਿਆ, ਮੈਂ 3-4 ਚੀਜ਼ਾਂ ਵਿੱਚ ਨੋਟ ਕੀਤੀਆਂ। ਇੱਕ ਬਾਬਾ ਗਰਦ ਮੰਜੇ 'ਤੇ ਪਾਇਆ, ਬਹੁਤ ਗਰਦ ਆ, ਬੜਾ ਇਕੱਠ ਉਹਦੇ ਆਲੇ ਦੁਆਲੇ, ਅਤੇ ਉਹਦੇ ਬਾਰੇ ਸਤਸੰਗ ਜੀ ਐਲਾਨ ਕੀਤੇ ਜਾ ਰਹੇ ਨੇ। ਇਹ ਬਜ਼ੁਰਗ ਜਿਹੜਾ ਬਾਬਾ ਗੁਮਟੀ ਵਾਲਾ ਅਮਰ ਸਿੰਘ ਨੇ ਵੀ ਉੱਥੇ ਸੀ, ਮੈਂ ਮੂਵੀ 'ਚ ਵੇਖ ਕੇ ਖੜਾ, ਇਹ ਵੀ ਉਹਦੇ ਬਾਰੇ ਐਲਾਨ ਕਰ ਰਿਹਾ। ਔਰ ਮੈਂ ਵੇਖ ਕੇ ਹੈਰਾਨ ਹੋ ਗਿਆ, ਕੀ ਕਹਿ ਰਹੇ ਸਨ? ਕਹਿੰਦੇ ਜੀ ਇਹ ਬਾਬਾ ਜੀ ਹੁਣ 12ਵੀਂ ਜੋਤ ਨੇ ਗੁਰੂ ਨਾਨਕ ਦੇ, ਨੇਕ ਲੰਕ ਦਾ ਅਵਤਾਰ ਨੇ। ਮੇਰੇ ਦੇਖਣ ਦੀ ਕੰਨਾਂ ਦੇ ਸੁਣਨ ਦੀ ਗੱਲ ਆ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ, 21 ਜਨਵਰੀ ਦੀ ਗੱਲ ਆ। ਔਰ ਇਸ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਨੇ, ਅਤੇ ਉਹ ਬਜ਼ੁਰਗ ਦੀਆਂ ਮੈਂ ਗੱਲਾਂ ਸੁਣੀਆਂ, ਉਹਦੇ ਲਫ਼ਜ਼ ਸਾਫ਼ ਨਹੀਂ ਸੀ। ਅੰਮ੍ਰਿਤ ਛਕੋ, ਪੰਜਵਾਣੀਆਂ ਪੜ੍ਹੋ, ਰਹਿਰਾਸ ਪੜ੍ਹੋ, ਅਖੀਰ 'ਤੇ ਜੋ ਕਹਿੰਦਾ ਕੋਠੀ ਤਿਆਰ ਕਰੋ ਜਲਦੀ ਜਲਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਨੇ, ਇਹ ਉਹਦੇ ਬੋਲ ਸਨ। ਫਿਰ ਉਹਦੇ ਵਿੱਚ ਮੈਂ ਹੋਰ ਕੀ ਵੇਖਿਆ, ਇੱਕ ਮਕਾਨ ਦੇ ਪਿਛਲੇ ਪਾਸੇ ਲੈ ਗਏ ਇੱਕ ਵਿਸ਼ ਦੇ ਥੱਲੇ ਨਾਲ ਭੋਲੇ ਸਿੱਖਾਂ ਨੂੰ ਖੜੇ ਕਰ ਲਿਆ। ਕਹਿੰਦੇ ਜੀ ਇਹ ਕਲਪ ਵਿਸ਼ ਆ, ਬਾਬਾ ਜੀ ਨੇ ਕਿਹਾ 3 ਹੀ ਕਲਪ ਵਿਸ਼ ਨੇ ਹਿੰਦੁਸਤਾਨ ਵਿੱਚ, 4 ਇੱਕ ਕਿੱਥੇ ਆ, ਇੱਕ ਅਯੁੱਧਿਆ ਵਿੱਚ, 2 ਪਤਾ ਨਹੀਂ ਹੋਰ ਕਿਹੜੀ ਜਗ੍ਹਾ ਨੂੰ ਦੱਸੇ, ਮੈਨੂੰ ਯਾਦ ਭੁੱਲ ਗਿਆ। ਕਹਿੰਦੇ ਇਹਦੇ ਥੱਲੇ ਬਹਿ ਜਾਓ, ਜੋ ਮਰਜ਼ੀ ਲੈ ਲਓ। ਅੱਛਾ, ਇੱਥੇ ਵੱਸ ਲਈ ਹੋਰ ਕੀ ਵੇਖਿਆ, ਇੱਕ ਅੰਮ੍ਰਿਤ ਕੁੰਡ ਬਣਾਇਆ ਹੋਇਆ ਉੱਥੇ, ਉੱਥੇ ਭੋਲੇ ਸਿੱਖਾਂ ਨੂੰ ਲੈ ਗਏ। ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ ਸੀ ਨਾ, ਜਿਹੜਾ ਬਾਕੀ ਬਚਿਆ ਸੀ ਥੋੜ੍ਹਾ ਅੰਡਾ ਵਾਟਾ ਸੀ, ਉਹ ਇੱਥੇ ਕਿ ਮੰਜਿਆ ਸੀ, ਇੱਥੇ ਧੋਤਾ ਸੀ, ਇਹ ਅੰਮ੍ਰਿਤ ਦਾ ਕੁੰਡ ਆ, ਉਹਦੇ 'ਚ ਪਾਣੀ ਪਾਇਆ ਹੋਇਆ, ਲੋਕ ਭੋਲੇ ਉੱਥੋਂ ਪੀ ਜਾ ਰਹੇ ਨੇ। ਇਹ 3-4 ਗੱਲਾਂ ਮੈਂ ਉਹਦੇ ਵਿੱਚੋਂ ਨੋਟ ਕੀਤੀਆਂ, ਗੱਲਾਂ ਤਾਂ ਹੋਰ ਵੀ ਸੀਆਂ, ਮੈਨੂੰ ਟਾਈਮ ਨਾ ਸੀ ਸਵੇਰੇ ਵੀ ਫਲਾਈਟ 'ਤੇ। ਮੈਂ ਕਿਹਾ ਵੀ ਇਹ ਬਾਬੇ ਦਾ ਭਾਂਡਾ ਛੇਤੀ ਭੱਜ ਜਾਣਾ, ਔਰ ਉਹੀ ਕੁਛ ਹੋਇਆ। ਮੈਂ 21 ਜਨਵਰੀ ਨੂੰ ਵੇਖਿਆ, ਤਕਰੀਬਨ ਮੈਂ 12 ਫਰਵਰੀ ਨੂੰ ਇੰਡੀਆ ਪਹੁੰਚਿਆ। ਇਸਦੇ 4 ਦਿਨ ਸਾਧ ਸੰਗਤ ਜੀ ਵੱਡੇ ਵੱਡੇ ਅਖਬਾਰਾਂ ਦੇ ਕਾਲਮਾਂ 'ਚ ਆ ਗਿਆ, ਉਹ ਬਾਬਾ ਇੱਕ ਲੰਘ 'ਤੇ ਵੀ ਨਹੀਂ ਖੜਿਆ, ਉਹ ਗੁਰੂ ਗੋਬਿੰਦ ਸਿੰਘ ਬਣ ਕੇ ਕੇਸਗੜ੍ਹ ਤੱਕ 'ਤੇ ਜਾ ਵੜਿਆ, ਗੱਜ ਕੇ ਆਖੋ ਸਤਨਾਮ ਸੇਵਾ। ਇਹ ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ। ਇਸ ਵਾਸਤੇ ਸਿੱਖ ਜਿੰਨਾ ਭੋਲਾ ਹੈ ਨਾ, ਇੰਨਾ ਕੋਈ ਭੋਲਾ ਨਹੀਂ ਹੈ, ਬੜਾ ਕੋਈ ਖੋਜ ਨਹੀਂ ਅਸੀਂ ਕਰਦੇ। ਔਰ ਜਿਹੜਾ ਹੁਣ 12ਵਾਂ ਸਤਸੰਗ ਜੀ ਵੀ 12ਵੀਂ ਜੋਤ ਨੇ ਇਹ, ਤੇ ਜਦੋਂ ਫਿਰ ਇਸ ਤਰ੍ਹਾਂ ਦੀ ਗੱਲ ਹੋ ਜਾਏ ਤੇ ਆਪੇ ਉਹਨਾਂ ਨੂੰ ਖੁੱਲ ਮਿਲ ਰਹੀ, ਨਾਮ ਧਾਰੀਏ 14 ਗੁਰੂਆਂ ਦਾ ਅਰਦਾਸਾ ਕਰੀ ਜਾਂਦੇ ਆ, ਫਿਰ ਉਹ 12 ਦੇ ਸ਼ੁਰੂ ਕਰ ਦੋ, ਆਪੇ ਪੀੜ੍ਹੀ ਚੱਲ ਪਏ। ਇਸ ਵਾਸਤੇ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡੀ ਗਿਆਤ ਵਾਸਤੇ ਅੱਜ ਕਰ ਰਿਹਾ, ਜਿਹੜਾ ਉਹ ਨੇਕ ਲੰਕ ਦੀਆਂ ਗੱਲਾਂ ਕਰਦੇ ਨੇ, ਪਹਿਲਾਂ ਵੀ ਕਰਦੇ ਹੁਣ ਵੀ ਹੋ ਰਹੀਆਂ ਨੇ। ਨੇਕ ਲੰਕ ਜਿਹੜਾ ਹੈ ਵਿਸ਼ਨੂੰ ਦਾ ਜੋ ਵੀ ਮੈਂ ਅਵਤਾਰ ਆ, 7 ਬ੍ਰਹਮਾਂ ਦੇ ਅਵਤਾਰ ਹੋਏ ਨੇ, 11 ਸ਼ਿਵਜੀ ਦੇ ਹੋਏ ਨੇ, 23 ਵਿਸ਼ਨੂੰ ਦੇ ਹੋ ਗਏ ਨੇ, 24ਵਾਂ ਹੋਣਾ ਹੈ। 23ਆਂ ਵਿੱਚ ਰਾਮ ਵੀ ਆ, ਕ੍ਰਿਸ਼ਨ ਵੀ ਆ, ਮੱਛ ਵੀ ਆ, ਕਸ਼ ਵੀ ਆ, ਨਰਸਿੰਘ ਵੀ ਆ, ਬਰਾਹ ਵੀ ਆ, ਪਰਸਰਾਮ ਵੀ ਆ, ਇਹ ਵਿਸ਼ਨੂੰ ਦੇ ਅਵਤਾਰ ਆ ਜਿਵੇਂ ਥੋੜ੍ਹੇ ਜਿਹੇ ਤੁਹਾਨੂੰ ਦੱਸੇ ਨੇ। ਅਤੇ ਕਲਕੀ ਅਵਤਾਰ ਜਿਹੜਾ ਨਾ ਨੇਕ ਲੰਕ ਆ, ਉਹ ਕਲਯੁਗ ਦੇ ਅੰਤ ਵਿੱਚ ਹੋਣਾ ਆ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ 1430 ਪੰਨੇ ਦੇ ਨੇ, ਅਤੇ 10ਵਾਂ ਗ੍ਰੰਥ ਜਿਹੜਾ ਸਤਿਗੁਰੂ ਕਲਗੀ ਧਰਦਾ ਉਹ 1428 ਪੰਨੇ ਉਹਦੇ ਨੇ। ਪਰ ਜੋ ਕਿਸੇ ਕਿਸੇ ਨੇ ਸ਼ਾਇਦ ਉਹਦੇ ਦਰਸ਼ਨ ਕੀਤੇ ਹੁਣ 10ਵੇਂ ਗ੍ਰੰਥ ਦੇ, ਕਲਾ ਸੌ ਅਠਾਈ ਪੱਲੇ ਨੇ, ਉਹਦੇ ਚੌਵੀ ਅਵਤਾਰਾਂ ਦੀ ਕਥਾ ਹੈ। ਚੌਵੀਵਾਂ ਅਵਤਾਰ ਨੇਕ ਲੰਕ ਦਾ ਹੈ, ਕਾਫੀ ਪੱਤਰੇ ਹੈ, ਤਕਰੀਬਨ 35-40 ਪੱਤਰਿਆਂ ਚ ਉਹਦਾ ਪ੍ਰਸੰਗ ਲਿਖਿਆ ਹੋਇਆ। ਇਸ ਵਾਸਤੇ ਕਲਯੁਗ ਦੇ ਅੰਤ ਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਗੁਰੂ ਗੋਬਿੰਦ ਸਿੰਘ ਵਾਲਾ ਨੇਕ ਲੰਕ ਬਣ ਕੇ ਆਉਣਾ, ਸਾਨੂੰ ਆਪਣੇ ਇਤਿਹਾਸ ਦੀ ਵਾਕਫੀਅਤ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਸਵੀਂ ਸਰੂਪ ਧਾਰਨੇ ਸੀ, ਦਸਾਂ ਸਰੂਪਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਬਸ ਸ਼ਬਦ ਅਵਤਾਰ ਨੇ, ਇਸ ਤੋਂ ਬਾਅਦ ਹੋਤੀ ਹੈ। ਮਹਾਰਾਜ ਕਹਿ ਕਹਿੰਦੇ ਜੋ ਪ੍ਰਭ ਕੋ ਮਿਲਵੋ ਚਹਿ ਕੋ ਸ਼ਬਦ ਨਾ ਲੈ। ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਦੇ ਲਾੜੇ ਚ ਲੱਗੋ, ਇਸ ਵਾਸਤੇ ਜੋ ਮਰਜ਼ੀ ਲਓ, ਅਭਿਆਸ ਕਰੋ, ਸਿਮਰਨ ਕਰੋ, ਨਾਮ ਜਪੋ। ਪਰ ਸਤਿ ਸੰਗਤ ਜੀ ਸਾਨੂੰ ਉਹਦੇ ਆਸਰੀ ਵਾਕਫੀਅਤ ਨਾ ਹੋਣੇ ਕਰਕੇ ਇਸ ਤਰ੍ਹਾਂ ਦੀ ਦਸ਼ਾ ਹੁੰਦੀ ਹੈ। ਮੁਰਾਦਾਬਾਦ ਦੇ ਬਾਹਰ ਇੱਕ ਸੰਭਲ ਮੰਦਰ ਹੈ, ਅਸੀਂ ਗਏ ਤਾਂ ਉਹਨੂੰ ਵੇਖਣਾ, ਮੈਂ ਤਾਂ ਨਹੀਂ ਗਿਆ, ਉਹਦੇ ਸੰਕੇਤ ਦਿੱਤੇ ਆ, ਪਰ ਭਾਗ ਪਿਆ ਬਟ ਸੰਭਲ ਕੇ ਹਰਜੂ ਹਰ ਮੰਦਰ ਆਵਾਂਗੇ ਦਸ ਗ੍ਰੰਥ ਦੇ ਵਚਨ ਦੇ। ਉਹ ਸੰਭਲ ਮੰਦਰ ਦੇ ਵਿੱਚੋਂ ਨੇਕ ਲੰਕ ਅਵਤਾਰ ਨੇ ਪ੍ਰਗਟ ਹੋਣਾ ਹੈ, ਮੁਰਾਦਾਬਾਦ ਤੋਂ ਬਾਅਦ ਲਿਫਾਸੇ ਆ ਯੂਪੀ ਦੇ ਵਿੱਚ, ਤੇ ਫਿਰ ਉਹ ਨੇਕ ਲੰਕ ਨੂੰ ਮਾਰਨ ਵਾਲਾ ਵੀਰ ਮਹਿੰਦੂ ਪੈਦਾ ਹੋਣਾ ਮੁਸਲਮਾਨਾਂ 'ਚ, ਉਹਨੇ ਉਹਨੂੰ ਮਾਰ ਦੇਣਾ, ਮੇਰ ਮਹਿੰਦੀ ਦੇ ਕੰਨ ਖਜੂਰਾ ਕੰਨ ਵਿੱਚ ਮਰ ਜਾਣਾ, ਉਹਨੇ ਕਿਉਂ ਮਰ ਜਾਣਾ, ਉਸ ਤੋਂ ਬਾਅਦ ਸਤਿਯੁਗ ਲੱਗਣਾ। ਇਹ ਦਸ ਗ੍ਰੰਥ ਦੀ ਸਾਰੀ ਕਥਾ ਹੈ, ਨੇਕ ਲੰਕ ਅਵਤਾਰ ਦੇ ਮੈਂ ਤੁਹਾਡੇ ਚਰਨਾਂ ਤਾਂ ਰੱਖੀ ਆ। ਲੋਕ ਸਾਨੂੰ ਹੁਣੇ ਭੰਬਲ ਭੁੱਸੇ 'ਚ ਪਾਈ ਕਰਦੇ ਨੇ, ਇਸ ਵਾਸਤੇ ਸਾਨੂੰ ਹੋਸ਼ ਨਾਲ ਸਮਝ ਨਾਲ ਚੱਲਣ ਦੀ ਲੋੜ ਹੈ, ਆਪਣਾ ਇਤਿਹਾਸ ਪੜ੍ਹੋ। ਇਸ ਵਾਸਤੇ ਸਤਿਸੰਗ ਜੀ ਤਾਂ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਗਿਆਤ ਹੋਵੇ। ਵਿਚਾਰ ਚੱਲ ਪਈ ਹੈ ਜੇ ਜੁਗ ਚਾਰੇ ਆ ਜਾ, ਚਾਰ ਯੁਗਾਂ ਦੀ ਉਮਰ ਕਿਸੇ ਦੀ 43,20,000 ਸਾਲ ਹੋ ਜਾਵੇ। ਕਲਯੁਗ ਦੀ ਉਮਰ ਹੈ 4,32,000 ਸਾਲ, ਕਲਯੁਗ ਬਤੀਤ ਹੋਇਆ 5,097 ਸਾਲ। ਕਿਸੇ ਨੇ ਲਿਖਣਾ ਤਾਂ ਲਿਖ ਕੇ ਰੱਖ ਲਓ, ਤੁਸੀਂ ਕਿਸੇ ਨੂੰ ਜਵਾਬ ਦੇ ਸਕਦੇ। ਇਸ ਵਾਸਤੇ ਕਹਿਣ ਤੋਂ ਭਾਵ ਹੋਰ ਵਸੋਣੀ ਹੋਏ 10 ਗੁਣਾ ਹੋਰ ਹੋ ਜਾਏ, 10×40 ਯੁਗ ਬਣ ਜਾਣ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਵੇਂ ਖੰਡਾਂ ਸਾਰੀ ਧਰਤੀ ਸੰਸਾਰ ਦੀ ਜਾਣਿਆ ਜਾਵੇ, ਉਹਦਾ ਜਸ ਸੁਣ ਕੇ, ਉਹਦਾ ਵਰਤਾਵ ਸੁਣ ਕੇ, ਸਾਰੇ ਨਾਲ ਤੁਰ ਪੈਣ, ਨਾਲ ਚੱਲੇ ਸਭ ਕੋਈ। ਚੰਗਾ ਨਾਉ ਰਖਾਇਕ ਹੈ, ਉਹਦਾ ਨਾਮ ਵੀ ਬਹੁਤ ਚੰਗਾ ਹੋਵੇ, ਬਹੁਤ ਵੱਡਾ ਹੋਵੇ। ਜਸ ਕੀਰਤ ਜਾਗਲੇ, ਸਾਹਮਣੇ ਵੀ ਉਹਦਾ ਜਸ ਹੁੰਦਾ ਹੋਵੇ, ਕੰਡ ਦੇ ਪਿੱਛੇ ਵੀ ਉਹਦੀ ਕੀਰਤੀ ਕਰਦੇ ਹੋਣ। ਕਈ ਵਾਰ ਸਿਆਣਾ ਬੰਦਾ ਨਾ ਵਿਦਵਾਨ ਹੋਵੇ, ਭਲਾ ਮਾਨਸ ਹੋਵੇ, ਨਾ ਹਾਜ਼ਰ ਹੋਵੇ, ਕਹਿੰਦੇ ਬੰਦਾ ਬਹੁਤ ਚੰਗਾ, ਉਹਦੀ ਪਿੱਠ ਸੁਣਦੀ ਹੈ, ਕੰਡ ਸੁਣਦੀ ਹੈ, ਹੁੰਦਾ ਕੰਡ ਦੇ ਪਿੱਛੇ ਜਸ ਸੁਣਨਾ। ਕਈ ਵਾਰੀ ਸਾਹਮਣੇ ਲੋਕ ਜਸ ਕਰਦੇ ਆ, ਮਾੜਾ ਜਿਹਾ ਗਾਂਹ ਤੁਰਿਆ ਨੇ ਪਿੱਛੋਂ ਗਾਲਾਂ ਕੱਢੀਆਂ ਸ਼ੁਰੂ ਕਰ ਦਿੰਦੇ, ਨਹੀਂ, ਜਸ ਕੀਰਤ ਸਾਹਮਣੇ ਵੀ ਜਸ ਹੋਵੇ, ਕੰਡ ਦੇ ਪਿੱਛੇ ਵੀ ਉਹਦੀ ਕੀਰਤੀ ਜਸ ਹੋਵੇ। ਜੇ ਤੁਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਜੇ ਕਰਕੇ ਸਾਧ ਸੰਗ ਜੀ ਉਸ ਪਰਮਾਤਮਾ ਦੀ ਨਿਗਾਹ, ਪ੍ਰਵਾਨਗੀ ਵਾਲੀ ਨਿਗਾਹ ਵਿੱਚ ਨਹੀਂ ਆਇਆ, ਤਾਂ ਪਿਆਰੇ ਉੱਥੇ ਰੱਬ ਦੀ ਦੁਨੀਆਂ ਕਿਸੇ ਨੇ ਗੱਲ ਨਹੀਂ ਪੁੱਛਣੀ। ਗੱਜ ਕੇ ਆਖੋ ਸਤਨਾਮਾ ਸ੍ਰੀ ਹੋ। ਰੰਗਦੇਵ ਕਹਿੰਦਾ ਸੀ ਨਾ ਦਿੱਲੀ ਦਾ ਬਾਦਸ਼ਾਹ, ਮਹਾਰਾਜ ਕਹਿੰਦੇ ਇੱਥੇ ਬਾਦਸ਼ਾਹ, ਇੱਥੇ ਤੇਰੀ ਵਾਸੀ ਦਾ ਸੁਪਨਾ ਹੈ, ਪਰ ਲੋਕ ਵਿੱਚ ਦਾਰਾਸ਼ਕੋ ਦੀ ਵਾਸੀ ਦਾ ਸੁਪਨਾ ਹੈ। ਤੂੰ ਕਹਿੰਦਾ ਇੱਥੇ ਮੈਂ ਦੁਨੀਆਂ 'ਚ ਦਾਰਾਸ਼ਕੋ ਨੂੰ ਖਤਮ ਕਰਤਾ, ਦਿਸਦਾ ਨਹੀਂ ਹੈ। ਤੇ ਮਹਾਰਾਜ ਕਹਿੰਦੇ ਠੀਕ ਹੈ, ਪਰ ਪਰਲੋਕ ਦੋਜਕ ਆਪਣੇ ਪਿਸਤਾਂ ਦੀ ਦੁਨੀਆਂ 'ਚ ਦਾਰਾਸ਼ਕੋ ਦਾ ਰਾਜ ਪ੍ਰਕਾਸ਼ ਰਿਹਾ ਹੈ, ਤੇ ਆਪਣੇ ਆਪ ਨੂੰ ਕੀ ਵੇਖਦਾ, ਰੰਗ ਜੇ ਭੰਗੀ ਬਣਿਆ ਹੋਇਆ, ਬਿਸਤਰ ਟੋਕਰਾ ਚੱਕਿਆ ਹੋਇਆ। ਇਸ ਵਾਸਤੇ ਐਸਾ ਹੀ ਨਹੀਂ ਕਿ ਇਸ ਦੁਨੀਆਂ ਦਾ ਜੋ ਸੁਪਨਾ ਹੈ ਉਹ ਰੱਬ ਦੀ ਦੁਨੀਆਂ ਦੀ ਹੋਈ ਹੋਵੇ, ਐਸਾ ਨਹੀਂ ਹੈ। ਉੱਤੇ ਕਰਮਾਂ ਤੇ ਨਵੇੜਾ ਹੈ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਉੱਤੇ ਕਰਮਾਂ ਤੇ ਨਵੇੜਾ ਹੈ। ਜੈਸੇ ਕੰਮ ਕਰੇਗਾ ਵੈਸਾ ਹੀ ਸਾਧ ਸੰਗਤ ਦੀ ਮੰਡਲ ਮਿਲੇਗਾ, ਵੈਸਾ ਹੀ ਜਾਮਾ ਮਿਲੇਗਾ, ਵੈਸਾ ਹੀ ਵਸਤਰ ਮਿਲੇਗਾ, ਵੈਸਾ ਹੀ ਸਰੀਰ ਮਿਲੇਗਾ, ਕਰਮਾਂ ਦੇ ਉੱਤੇ ਨਿਰਭਰ ਕਰਦਾ ਹੈ। ਪਰ ਕਬੀਰ ਜੀ ਦੇ ਵਚਨ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ, ਸਾਧ ਕਰ ਹਾਂ ਗਾਂਠ ਦੇਨੇ ਛੋੜ ਪਰਮ ਰਧਾਨੰ। ਕਈ ਵਾਰੀ ਸਾਧ ਸੰਗਤ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਨਹੀਂ ਗੱਲ ਬਣਦੀ, ਸੁਪਨੇ 'ਚ ਬਣ ਜਾਂਦੀ ਹੈ। ਕਈ ਵਾਰੀ ਬੰਦਾ ਸੁਪਨੇ 'ਚ ਸੁਖ ਨਹੀਂ ਪੜ੍ਹੇਗਾ, ਸੁਪਨੇ 'ਚ ਜਪਜੀ ਪੜ੍ਹੇਗਾ, ਸੁਪਨੇ 'ਚ ਮੂਲ ਮੰਤਰ ਪੜ੍ਹੇਗਾ, ਗੁਰਮੰਤਰ ਪੜ੍ਹੇਗਾ, ਕਿਉਂ? ਜਾਗਰਤ ਅਵਸਥਾ 'ਚ ਮਨ ਨਹੀਂ ਇਕਾਗਰ ਹੋਇਆ, ਸੁਪਨੇ 'ਚ ਹੋ ਗਿਆ। ਭਗਤ ਕਬੀਰ ਜੀ ਨੇ ਉਸ ਸੁਪਨੇ ਨੂੰ ਪਵਿੱਤਰ ਦੱਸਿਆ ਹੈ। ਕਬੀਰ ਜੀ ਕਹਿੰਦੇ, ਕਬੀਰ ਸੁਪਨੇ ਨੂੰ ਬਰੜਾਇਕ ਹੈ, ਜੇ ਮੁਖ ਨਿਕਸੈ ਰਾਮ ਤਾਂ ਕਿ ਬਾਕੀ ਪਾਨ ਹੈ ਮੇਰੇ ਤਨ ਕੋ ਜਾਣ। ਕਬੀਰ ਜੀ ਕਹਿੰਦੇ ਸੁਪਨੇ ਚ ਬਰਨਾ ਕੇ ਵੀ ਜਿਹਦੇ ਮੂੰਹ ਤੋਂ ਸਤਨਾਮ ਵਾਹਿਗੁਰੂ ਨਿਕਲਦਾ ਆ ਉਹ ਧੰਨ ਗੁਰਸਿੱਖ ਹੈ। ਜਿਹਦੇ ਸੁਪਨੇ ਵਿੱਚ ਬਾਣੀ ਨਿਕਲਦੀ ਹੈ ਸਿਮਰਨ ਨਿਕਲਦਾ ਹੈ ਤਾਂ ਕਿ ਬਾਕੀ ਪਾਨ ਹੈ ਮੇਰੇ ਤਨ ਕੋ ਜਾਣ। ਉਹਦੇ ਪੈਰਾਂ ਵਿੱਚ ਪਾਉਣ ਵਾਲੀ ਜਿਹੜੀ ਜੁੱਤੀ ਹੈ ਉਹ ਮੇਰੀ ਚਮੜੀ ਦੀ ਬਣਨੀ ਚਾਹੀਦੀ ਹੈ। ਇਤਨੀ ਸ਼ਰਧਾ ਇਤਨਾ ਸਤਸੰਗ ਜੀ ਪਿਆਰ। ਅੱਜ ਦਾ ਮਨੁੱਖ ਇਹ ਸਵਾਲ ਕਰਦਾ ਹੈ ਜੇਕਰ ਕਿ ਅੰਮ੍ਰਿਤ ਨਾ ਛਕੀਏ ਬਾਣੀ ਨਾ ਪੜ੍ਹੀਏ ਸਿੱਖੀ ਨਾ ਧਾਰੀਏ ਪੰਜ ਕਕਾਰ ਨਾ ਰੱਖੀਏ ਤੇ ਸਿਮਰਨ ਨਾ ਕਰੀਏ ਤਾਂ ਕਿ ਦੁਨੀਆਂ ਜੀਵਿਆ ਨਹੀਂ ਜਾ ਸਕਦਾ ਜੀਵਿਆ ਜਾ ਸਕਦਾ ਹੈ ਇਹਦੇ ਕੋਈ ਸ਼ੱਕ ਨਹੀਂ ਜੀਵਿਆ ਜਾ ਸਕਦਾ ਹੈ ਉਹਦੀ ਜ਼ਿੰਦਗੀ ਪਤਾ ਕਿਸ ਤਰ੍ਹਾਂ ਦੀ ਹੋਏਗੀ। ਨਾਮ ਰਹਿਤ ਅਸਵਾਸ ਸਹਿਤ ਹੈ ਜੈਸੇ ਪਸਰਾ ਭੂਖ ਵਹਿਤ ਹੈ। ਸਿਮਰਨ ਤੋਂ ਬਿਨਾਂ ਉਸ ਮਨੁੱਖ ਦੇ ਸਾਹ ਇਸ ਤਰ੍ਹਾਂ ਚੱਲਦੇ ਨੇ ਜਿਸ ਤਰ੍ਹਾਂ ਪਸਰਾ ਲੁਹਾਰ ਦੀਆਂ ਖੱਲਾਂ ਹੁੰਦੀਆਂ ਨੇ। ਆਪਾਂ ਪੰਜਾਬ ਦੀ ਧਰਤੀ ਤੋਂ ਸਾਰੇ ਆਏ ਹਾਂ ਛੋਟੇ ਛੋਟੇ ਹੁੰਦੇ ਸੀ ਔਰ ਸਤਸੰਗ ਜੀ ਲੁਹਾਰਾ ਕੰਮ ਜਿਮੀਦਾਰ ਲੁਹਾਰ ਕਰਦੇ ਸੀ ਪਸਰਾ ਜਿਹੜੀਆਂ ਖੱਲਾਂ ਕੋਲੇ ਦਗਾਉਣ ਵਾਲੀਆਂ ਉਹਨੂੰ ਪਸਰਾ ਕਹਿੰਦੇ। ਉਸ ਵੇਲੇ ਇਹ ਸਿਸਟਮ ਸੀ ਕੋਲਿਆਂ ਨੂੰ ਦਾਗਣ ਵਾਸਤੇ ਹਵਾ ਦੇਣੀ ਖੱਲਾਂ ਦਿੰਦੇ ਸੀ ਉਹ ਪਸਰਾ ਕਹਿੰਦੇ। ਕਹਿੰਦੇ ਸਿਮਰਨ ਤੋਂ ਬਿਨਾਂ ਬੰਦਾ ਜਿਉਂਦਾ ਰਹਿ ਸਕਦਾ ਹੈ ਉਹਦੇ ਸਵਾਸ ਇਸ ਤਰ੍ਹਾਂ ਹੋਣਗੇ ਜਿਵੇਂ ਲੁਹਾਰ ਦੀਆਂ ਖੱਲਾਂ ਸਤਸੰਗਤ ਜੀ ਕੋਲੇ ਦਗਾ ਰਹੀਆਂ ਨੇ। ਉਸ ਬੰਦੇ ਦੇ ਸਵਾਸ ਵੀ ਇਹਦੇ ਵਿਸ਼ਿਆਂ ਵਿਕਾਰਾਂ ਦੇ ਕੋਲੇ ਦਗਾਏਗਾ। ਕੋਈ ਝਗੜਾ ਵਿੱਚ ਸਾਹ ਲਾਵੇਗਾ ਕੋਈ ਵਿਸ਼ਿਆਂ ਵਿੱਚ ਲਾਵੇਗਾ ਚਾਹੇ ਕੋਈ ਵਿਕਾਰਾਂ ਵਿੱਚ ਲਾਵੇਗਾ ਇਸ ਵਾਸਤੇ ਇਸ ਤਰ੍ਹਾਂ ਉਹਦੇ ਸਾਹ ਹੋਣਗੇ। ਇਸ ਵਾਸਤੇ ਜੀਵਿਆ ਜਾ ਸਕਦਾ ਹੈ ਪਰ ਉਹ ਜ਼ਿੰਦਗੀ ਨਹੀਂ ਹੈ। ਦੋ ਤਰ੍ਹਾਂ ਦੀ ਜ਼ਿੰਦਗੀ ਹੈ ਇੱਕ ਸੰਸਾਰਕ ਜ਼ਿੰਦਗੀ ਹੈ ਇੱਕ ਅਧਿਆਤਮਕ ਜ਼ਿੰਦਗੀ ਹੈ। ਸੰਸਾਰਕ ਜ਼ਿੰਦਗੀ ਕੀ ਹੈ ਸਾਡੇ ਸਰੀਰ ਵਿੱਚ ਸਾਹ ਚੱਲਦੇ ਪ੍ਰਾਣਾਂ ਦੀ ਡੋਰੀ ਚੱਲਦੀ ਆ ਅਸੀਂ ਉਹ ਜ਼ਿੰਦਗੀ ਕਹਿੰਦੇ ਹਾਂ। ਜਿਸ ਤਰ੍ਹਾਂ ਦੋ ਕਿਨਾਰਿਆਂ ਦੇ ਵਿਚਾਲੇ ਚੱਲਦਾ ਜਲ ਜਿਹੜਾ ਹੈ ਉਹਨੂੰ ਸਤਸੰਗ ਦੀ ਨਦੀ ਕਹਿੰਦੇ ਆ। ਜੰਮਣ ਤੇ ਮਰਨ ਦੇ ਕਿਨਾਰਿਆਂ ਦੋ ਕਿਨਾਰਿਆਂ ਦੇ ਵਿਚਾਲੇ ਜਿਹੜੀ ਚੱਲਦੀ ਸਾਸਾਂ ਦੀ ਧਾਰਾ ਹੈ ਇਹਨੂੰ ਜ਼ਿੰਦਗੀ ਕਹਿੰਦੇ ਆ। ਜੇ ਸਾਸਾਂ ਦੀ ਧਾਰਾ ਟੁੱਟ ਜਾਵੇ ਤਾਂ ਫਿਰ ਮਰਦਾ ਕਹਿੰਦੇ। ਇਹ ਹੈ ਸਾਡੇ ਸੰਸਾਰ ਦੇ ਖਿਆਲ। ਜਿਹੜੇ ਅਧਿਆਤਮਕ ਵਾਦੀ ਆ ਉਹ ਕਹਿੰਦੇ ਅਧਿਆਤਮਕ ਜ਼ਿੰਦਗੀ ਨਹੀਂ ਹੈ ਇਹ ਸੰਸਾਰਕ ਜ਼ਿੰਦਗੀ ਹੈ। ਅਧਿਆਤਮਕ ਜ਼ਿੰਦਗੀ ਕੀ ਹੈ ਉਹ ਕਹਿੰਦੇ ਨੇ ਮਰਨਨ ਵਿਸਰਣਨ ਗੋਵਿੰਦ ਜੀਵਨ ਹਰ ਨਾਮ ਤੇ ਆਵਣਾ। ਗੋਵਿੰਦ ਪਰਮਾਤਮਾ ਨੂੰ ਭੁੱਲ ਜਾਣਾ ਹੀ ਮੌਤ ਹੈ ਤੇ ਪਰਮਾਤਮਾ ਨੂੰ ਧਿਆਉਣਾ ਹੀ ਜ਼ਿੰਦਗੀ ਹੈ। ਵਾਹਿਗੁਰੂ ਦਾ ਸਿਮਰਨ ਕਰਨਾ ਅਧਿਆਤਮਕ ਜ਼ਿੰਦਗੀ ਹੈ। ਗੁਰੂ ਨਾਨਕ ਸਾਹਿਬ ਬੈਠੇ ਨੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਬੈਠੇ ਆ ਦੋਵੇਂ। ਸਤਿਗੁਰੂ ਮਹਾਰਾਜ ਪੁੱਛਦੇ ਆ ਤੁਹਾਨੂੰ ਕਾਫੀ ਸਮਾਂ ਮੇਰੇ ਨਾਲ ਰਹਿੰਦਿਆਂ ਨੂੰ ਹੋ ਗਿਆ ਤੁਸੀਂ ਜ਼ਿੰਦਗੀ ਨੂੰ ਕੀ ਸਮਝਦੇ ਆ ਦੱਸੋ ਦੋਵੇਂ ਜਾਣੇ ਆਪਣੇ ਖਿਆਲ। ਭਾਈ ਮਰਦਾਨਾ ਕਹਿੰਦਾ ਜੀ ਮੈਂ ਤਾਂ ਇਹ ਸਮਝਿਆ ਹੈ ਦੋ ਘੜੀਆਂ ਦੀ ਜ਼ਿੰਦਗੀ ਆ ਬਸ। ਤੇ ਭਾਈ ਬਾਲਾ ਜੀ ਨੂੰ ਪੁੱਛਿਆ ਤੂੰ ਦੱਸ ਕਹਿੰਦਾ ਜੀ ਘੜੀ ਜਾਂਦੇ ਘੜੀ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਕਰ ਗਏ ਕਹਿੰਦੇ ਮਹਾਰਾਜ ਸਾਤੋਂ ਪੁੱਛ ਲਿਆ ਤੁਸੀਂ ਹੁਣ ਚੁੱਪ ਕਰ ਗਏ ਤੁਸੀਂ ਵੀ ਦੱਸੋ। ਮਹਾਰਾਜ ਕਹਿੰਦੇ ਦੱਸੀਏ ਕਿ ਬੜੀਆਂ ਲੰਮੀਆਂ ਆਸਾਂ ਲਾਈਆਂ ਨੇ ਇਹ ਅਧਿਆਤਮਕ ਜ਼ਿੰਦਗੀ ਦੀ ਗੱਲ ਚੱਲ ਰਹੀ ਅਧਿਆਤਮਕ ਜ਼ਿੰਦਗੀ ਕੀ ਹੈ। ਕਹਿੰਦੇ ਮਹਾਰਾਜ ਜਿੰਨਾ ਸਾਡਾ ਲਿਸਟ ਆ ਸੀ ਅਸੀਂ ਦੱਸਿਆ ਜੋ ਤੁਹਾਡਾ ਲਿਸਟ ਆ ਉਹ ਸਾਨੂੰ ਦੱਸੋ ਕੀ ਆ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਮ ਆਦਮੀ ਹਾਂ ਇੱਕ ਦਮੇ ਅਸੀਂ ਆਦਮੀ ਹਾਂ ਇੱਕ ਦਮੇ ਇੱਕ ਸਾਹ ਦੇ ਬੰਦੇ ਹਾਂ। ਆ ਦਮੇ ਜੇ ਆ ਗਿਆ ਦਮੇ ਦਮ ਸਾਹ ਤਾਂ ਆਦਮੀ ਜੇ ਨਾ ਸਾਹ ਤਾਂ ਮੁਰਦ। ਹਮ ਆਦਮੀ ਹਾਂ ਇੱਕ ਦਮੇ ਮੋਹਤ ਮੋਹਤ ਨਾ ਜਾਣਾ ਅਸੀਂ ਨਹੀਂ ਸਮਝਦੇ ਦੋ ਘੜੀਆਂ ਅੱਧੀ ਘੜੀ ਇੱਕ ਘੜੇ ਤੇ ਤੁਸੀਂ ਕਿੰਨੀਆਂ ਲੰਮੀਆਂ ਆਸਾਂ ਲਾਈਆਂ। ਨਾਨਕ ਬਿਨਵੈ ਤਿਸੈ ਸਿਰਿਓ ਜਾ ਕੇ ਜੀ ਪ੍ਰਾਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ ਅਧਿਆਤਮਿਕ ਅਧਿਆਤਮਕ ਜ਼ਿੰਦਗੀ ਬਣਾਉਣੀ ਆ ਜਿਸ ਨੇ ਜ਼ਿੰਦਗੀ ਤੇ ਪ੍ਰਾਣ ਸਾਰਿਆਂ ਨੂੰ ਦਿੱਤੇ ਹੋਏ ਨੇ। ਇਸ ਵਾਸਤੇ ਅਧਿਆਤਮਕ ਜ਼ਿੰਦਗੀ ਤੇ ਸੰਸਾਰਕ ਜ਼ਿੰਦਗੀ ਦੋ ਤਰ੍ਹਾਂ ਦੀ ਜ਼ਿੰਦਗੀ ਹੈ। ਜਦੋਂ ਮਨੁੱਖ ਅਧਿਆਤਮਕ ਜ਼ਿੰਦਗੀ ਪ੍ਰਵੇਸ਼ ਹੋਏਗਾ ਉਦੋਂ ਸੰਸਾਰ ਸੁਪਨਾ ਲੱਗੇਗਾ। ਉਸ ਵੇਲੇ ਕਹੇਗਾ ਕਿ ਸੰਸਾਰ ਸੁਪਨਾ ਹੈ, ਜਿਉ ਸੁਪਨਾ ਔਰ ਵੇਖਣਾ ਤੈਸੇ ਜਗ ਕੋ ਜਾਣ। ਜਿਸ ਤਰ੍ਹਾਂ ਸੁਪਨਾ ਹੈ, ਜਿਸ ਤਰ੍ਹਾਂ ਪੂਤਲੀਆਂ ਦਾ ਤਮਾਸ਼ਾ ਹੈ, ਇਸੇ ਤਰ੍ਹਾਂ ਸੰਸਾਰ ਹੈ। ਅਧਿਆਤਮ ਭਾਰਤੀ ਦੁਨੀਆਂ ਵਿੱਚ ਪ੍ਰਵੇਸ਼ ਹੋ ਕੇ ਮਨੁੱਖ ਇਹ ਪਛਤਾਏਗਾ। ਅਧਿਆਤਮਕ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੂੰ ਪੜ੍ਹੋ। ਅੱਧੀ ਰਾਤ ਬਤੀਤ ਹੋ ਗਈ ਹੈ, ਮਾਤਾ ਤ੍ਰਿਪਤਾਂ ਜੀ ਉੱਠੇ, ਇੱਕ ਵਾਰੀ ਨੀਂਦ ਲੈ ਲਈ। ਮੇਰੇ ਬਾਲਕ, ਮੇਰੇ ਲਾਲ, ਮੇਰੇ ਸਾਹਿਬਜ਼ਾਦੇ ਦੇ ਕਮਰੇ ਤੋਂ ਅਜੇ ਵੀ ਆਵਾਜ਼ ਆ ਰਹੀ ਹੈ, ਦਸਤਕ ਦਿੱਤੀ ਸਾਧ ਸੰਗਤ ਜੀ, ਪੁੱਤਰ ਹੁਣ ਤਾਂ 12 ਤੋਂ ਉੱਤੇ ਹੋ ਗਿਆ ਜੀ, ਵੀ ਤੇਰੇ ਕਮਰੇ ਚੋਂ ਆਵਾਜ਼ ਆ ਰਹੀ, ਸੋਣਾ ਕਦੋਂ? ਤਾਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਾਤਾ ਇੱਕ ਆਵਾਜ਼ ਬਾਹਰੋਂ ਆ ਰਹੀ ਆ, ਸੁਣੋ ਆਪਣੇ ਧਿਆਨ ਦੇ ਕੰਨਾਂ ਨਾਲ। ਧਿਆਨ ਦੇ ਕੰਨਾਂ ਨਾਲ ਕਿਉਂ ਸੁਣੇ, ਸੁਣਨਾ ਹੈ। ਕਈ ਵਾਰੀ ਸਾਧ ਸੰਗਤ ਜੀ ਧਿਆਨ ਦੇ ਕੰਨਾਂ ਤੋਂ ਬਿਨਾਂ ਆਵਾਜ਼ ਨਹੀਂ ਸੁਣਦੇ। ਗੁਰੂ ਗ੍ਰੰਥ ਸਾਹਿਬ ਦੇ 9ਵੇਂ ਸਲੋਕ ਪਾਤਸ਼ਾਹ ਦੇ ਸਲੋਕ ਪੜ੍ਹੇ ਜਾਣਨਾ, 10-12 ਪੱਲੇ ਪੈਂਦੇ ਆ, ਕਈ ਵਾਰ ਤਾਂ ਐਸਾ ਹੁੰਦਾ ਸਾਰੇ ਨਿਕਲ ਜਾਂਦੇ ਆ, ਇੱਕ ਵਾਰੀ ਪੱਲੇ ਪੈਂਦਾ। ਧਿਆਨ ਦੇ ਕੰਨ ਐ ਨੇ, ਬੈਠਾ ਇੱਥੇ ਹੀ ਆ, ਨਹੀਂ ਤਾਂ ਤੁਸੀਂ ਪ੍ਰੈਕਟੀਕਲ ਘੜੀ ਲੈ ਕੇ ਵੇਖ ਕੇ ਦੇਖ ਲਿਓ। ਔਰ ਇਹ ਗੱਲ ਇੱਕ ਸੱਚਾਈ, ਇੱਕ ਹਕੀਕਤ ਆ। ਮਹਾਰਾਜ ਕਹਿੰਦੇ, ਮਾਤਾ ਧਿਆਨ ਦੇ ਕੰਨਾਂ ਨਾਲ ਸੁਣੇ, ਬਾਹਰੋਂ ਵੀ ਆਵਾਜ਼ ਆ ਰਹੀ ਹੈ। ਮਾਤਾ ਨੇ ਸੁਣਿਆ, ਕਹਿੰਦੀ ਹਾਂ ਆਵਾਜ਼ ਆ ਰਹੀ। ਪੁੱਤਰੇ ਕਿਹਦੀ ਆਵਾਜ਼ ਆ? ਕਹਿੰਦੀ ਇੱਕ ਬਬੀਹੇ ਦੀ ਆਵਾਜ਼ ਆ ਰਹੀ ਹੈ। ਬਬੀਹਾ ਪੰਛੀ ਆ, ਉਹ ਆਪਣੇ ਹੇ ਪਰੇ ਹੇ ਪਿਆਰੇ ਦੀ ਆਵਾਜ਼ ਦੇ ਰਿਹਾ। ਇੱਕ ਪੰਛੀ ਹੁਣ ਤਾਂ ਨਹੀਂ ਸੌਂ ਰਿਹਾ, ਆਪਣੇ ਪਿਆਰੇ ਦੀ ਆਵਾਜ਼ ਵਿੱਚ ਉਹਨੂੰ ਪੁਕਾਰਨ ਵਿੱਚ ਲੱਗਾ ਹੋਇਆ। ਮੇਰਾ ਤਾਂ ਮਨੁੱਖ ਜਾਮਾ ਹੈ, ਮੈਂ ਆਪਣੇ ਪਿਆਰੇ ਤੋਂ ਬਿਨਾਂ ਕਿਸ ਤਰ੍ਹਾਂ ਸੌਂ ਸਕਦਾ? ਮੈਂ ਕਿਉਂ ਨਾ ਆਵਾਜ਼ ਕਰਾਂ? ਮੈਨੂੰ ਤਾਂ ਵੱਧ ਆਵਾਜ਼ ਕਰਨੀ ਚਾਹੀਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਇਸ ਵਾਸਤੇ ਜਿਹੜਾ ਅਧਿਆਤਮਕ ਵਾਦ ਦੇ ਵਿੱਚ ਪ੍ਰਵੇਸ਼ ਹੋ ਗਿਆ, ਉਹ ਸੰਸਾਰ ਨੂੰ ਸੁਪਨਾ ਸਮਝ ਲਏਗਾ। ਇਸ ਵਾਸਤੇ ਉਹ ਕਹੇਗਾ ਸੁਪਨਾ ਹੈ, ਹੋਰ ਕੁਛ ਨਹੀਂ ਹੈ। ਸੁਪਨਾ ਜਿਹੜਾ ਹੈ ਉਹ ਸਤ ਸੰਗਤ ਜੀ ਥੋੜੇ ਸਮੇਂ ਵਾਸਤੇ ਹੁੰਦਾ ਹੈ, ਤੇ ਸੁਪਨਾ ਜਿਹੜਾ ਹੈ ਅਚਲ ਨਹੀਂ ਹੁੰਦਾ ਹੈ। ਤੁਸੀਂ ਕਹੋਗੇ ਕਿਵੇਂ? ਪਹਿਲਾਂ ਸਾਨੂੰ ਜਨਮ ਦਾ ਸੁਪਨਾ ਮਿਲਿਆ, ਤੇ ਬਚਪਨ ਦਾ ਸੁਪਨਾ ਆਇਆ, ਫਿਰ ਕਿਸ਼ੋਰ ਅਵਸਥਾ ਦਾ ਸੁਪਨਾ ਆਇਆ, ਫਿਰ ਜਵਾਨੀ ਦਾ ਸੁਪਨਾ ਆਇਆ, ਤੇ ਫਿਰ ਢਲਦੀ ਜਵਾਨੀ ਦਾ ਸੁਪਨਾ ਆਇਆ, ਤੇ ਵਡੇਪੇ ਦਾ ਸੁਪਨਾ ਆਇਆ, ਤੇ ਮੌਤ ਦਾ ਸੁਪਨਾ। ਵਡੇਪੇ ਵਾਲਾ ਮਨੁੱਖ ਕਹੇ ਮੇਰਾ ਜਵਾਨੀ ਦਾ ਸੁਪਨਾ ਆ ਜਾਵੇ, ਆਉਂਦਾ ਹੈ ਕਿਤੇ ਸੁਪਨਾ ਨਿਕਲ ਗਿਆ, ਸੁਪਨਾ ਸੁਪਨਾ ਹੀ। ਇਸ ਵਾਸਤੇ ਵਡੇਪੇ ਵਾਲਾ ਮਨੁੱਖ ਕਹੇ ਜਵਾਨੀ ਦਾ ਸੁਪਨਾ ਆ ਜਾਵੇ, ਨਹੀਂ, ਸੁਪਨੇ ਬਦਲਦੇ ਰਹਿੰਦੇ ਨੇ, ਸੁਪਨੇ ਇਤਰਾਸ ਨਹੀਂ ਹੁੰਦੇ। ਇਸ ਵਾਸਤੇ ਬਦਲਦੇ ਆ, ਕਦੇ ਬਾਲਕ ਭਾਰਤਾ ਦਾ ਸੁਪਨਾ, ਕਦੇ ਜਵਾਨੀ ਦਾ ਸੁਪਨਾ, ਕਦੇ ਵਡੇਪੇ ਦਾ ਸੁਪਨਾ, ਔਰ ਸੁਪਨੇ ਦੀ ਜ਼ਿੰਦਗੀ ਵੀ ਬਦਲਦੀ ਆ। ਮਹਾਰਾਜ ਕਹਿੰਦੇ ਨੇ 10 ਵਾਰ ਲੱਤਣ, 20 ਰਵਣ, 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ, 85 ਪਰ ਕਿਸੈ, 60 ਕੇ ਵਡੇਪਾ ਆਵੈ, 70 ਕਾ ਮਤ ਹੀਣ, 80 ਕਾ ਵਿਵਹਾਰ ਨਾ ਪਾਵੈ। ਤੇ ਬਾਲਕ ਅਵਸਥਾ ਦਾ ਸੁਪਨਾ 10 ਸਾਲ ਦਾ ਹੈ, ਉਹਦੀ ਉਮਰ 10 ਵਾਰ ਲੱਤਣ, 20 ਰਵਣ, 20 ਸਾਲ ਤੱਕ ਫਿਰ ਕਿਸ਼ੋਰ ਅਵਸਥਾ ਦਾ ਸੁਪਨਾ ਹੈ। 30 ਕਾ ਸੁੰਦਰ ਕਹਾਵੈ, 20 ਤੋਂ 30 ਤੱਕ ਸਾਧ ਸੰਗਤੀ ਜਵਾਨੀ ਦਾ ਸੁਪਨਾ ਹੈ। 40 ਸੀ ਪੁਰ ਹੋਏ, ਤੇ 40 ਸਾਲ ਤੱਕ ਪੂਰੀ ਜ਼ਿੰਦਗੀ ਦਾ ਸੁਪਨਾ ਹੈ। ਜੋ ਕੁਛ ਵੀ ਆਉਣਾ, ਦੇਖਣ ਸ਼ਕਤੀ, ਸੁਣ ਸ਼ਕਤੀ, ਸਪਰਸ਼ ਸ਼ਕਤੀ, ਚੇਤਾ ਸ਼ਕਤੀ, ਪਕੜਨ ਸ਼ਕਤੀ, ਚੱਲਣ ਸ਼ਕਤੀ, ਇਸ ਵਾਸਤੇ ਸਾਰੀਆਂ ਸ਼ਕਤੀਆਂ ਪੂਰੀਆਂ ਹੋ ਜਾਂਦੀਆਂ, ਸੁਪਨਾ ਪੂਰਾ ਹੋ ਜਾਂਦਾ 40 ਸਾਲ ਦੇ ਵਿੱਚ। ਫਿਰ ਕੀ ਹੁੰਦਾ ਹੈ? ਫਿਰ ਸੁਪਨਾ ਘਟਦਾ ਆ। ਫਿਰ ਕੀ? 85 ਪੱਖ ਹਿੱਸਾ, 50 ਸਾਲ ਤੋਂ ਬਾਅਦ ਸਾਰਾ ਕੁਝ ਕਸਣਾ ਹੈ। ਦੇਖਣ ਸ਼ਕਤੀ ਵੀ ਘਟਦੀ, ਸੁਣ ਸ਼ਕਤੀ ਵੀ ਘਟਦੀ, ਬੋਲਣ ਸ਼ਕਤੀ ਵੀ ਘਟਦੀ, ਔਰ ਸਤਸੰਗ ਜੀ ਪਕੜਨ ਸ਼ਕਤੀ ਵੀ ਘਟਦੀ, ਚੱਲਣ ਸ਼ਕਤੀ ਵੀ ਘਟਦੀ ਆ। ਇਸ ਵਾਸਤੇ ਹਰੇਕ ਸ਼ਕਤੀ ਘਟੇਗੀ, ਤੇ ਫਿਰ ਸੁਪਨਾ ਤੇ ਹੁਣ ਹੋਰ ਬਦਲ ਗਿਆ। 50 ਸਾਲ ਤੋਂ ਬਾਅਦ 60 ਤੇ ਵਡੇਪਾ ਆ ਰਿਹਾ, ਵਡੇਪੇ ਦਾ ਸੁਪਨਾ ਆ ਗਿਆ। ਗਿਣੀ ਚਲੋ, 10 ਸਾਲ ਦਾ ਸੁਪਨਾ ਇੱਕ ਹੈ, 20 ਸਾਲ ਦਾ ਦੂਜਾ ਸੁਪਨਾ, 30 ਦਾ ਚੌਥਾ, ਤੇ 40 ਦਾ ਚੌਥਾ ਸੁਪਨਾ ਹੋ ਗਿਆ, 50 ਸਾਲ ਦਾ 5ਵਾਂ ਸੁਪਨਾ ਹੋ ਗਿਆ। ਹੁਣ ਸਾਧ ਸੰਗਤ ਜੀ ਵਡੇਪੇ 6ਵਾਂ ਸੁਪਨਾ ਆ ਗਿਆ ਹੈ, ਤੇ ਵਡੇਪੇ ਤੋਂ ਬਾਅਦ ਫਿਰ 70 ਕਾ ਮਤ ਹੀਣ, ਹੁਣ 7ਵਾਂ ਸੁਪਨਾ ਮਤ ਹੀਣ ਦਾ ਹੈ। ਕਹਿੰਦੇ ਬਜ਼ੁਰਗਾ, ਹੁਣ ਤੁਸੀਂ ਨਾ ਸਾਡੇ ਕੰਮ ਦਿਖਾ ਦੇਣਾ, ਅਸੀਂ ਕਿਉਂਕਿ ਹਾਰ ਨਾ ਪਾਵੇ। ਅੱਠਵਾਂ ਸਪਨਾ 80 ਸਾਲ ਦਾ, ਸਾਡੇ ਕੰਮ ਧੰਦੇ ਹੁਣ ਤੁਸੀਂ ਦਖਲ ਅੰਦਾਜ਼ੀ ਨਾ ਕਰੋ। ਅਤੇ 90 ਕਾ ਸਹਿਜਾ ਸਣੇ, 90 ਸਾਲ ਦਾ ਫਿਰ ਨੌਵਾਂ ਸੁਪਨਾ ਕੀ ਸਹਿਜਾ ਅਤੇ ਆਸਣ ਹੋ ਜਾਂਦਾ ਆ। ਇਸ ਵਾਸਤੇ ਹੁਣ ਕੀ ਹੈ, ਨੈਨੋ ਨੀਰ ਬਹਿ ਤਨ ਪੀਨਾ, ਕਹੇ ਕੇਸ ਦੁੱਧ ਵਾਨੇ, ਰੂਦਾ ਕੰਠ ਸ਼ਬਦ ਨੇ ਉਚਰੇ, ਆਪ ਕਿਆ ਕਰੇ ਪੁਰਾਣੇ। ਰਾਮ ਰਾਏ ਹੋਏ ਪੈਦ ਬਨਵਾਰੀ, ਆਪਣੇ ਸੰਤ ਲਿਓ ਅਵਾਰੀ। ਇਸ ਵਾਸਤੇ ਇਹ ਨੌਵਾਂ ਸੁਪਨਾ ਹੈ। ਤੇ ਫਿਰ ਕੀ ਹੋਏਗਾ, ਦਸਵਾਂ ਸੁਪਨਾ ਕੀ, ਦਸਵੇਂ ਦੱਤਾ ਹੋਆ ਸਵਾਹ, ਗਏ ਸੇ ਗੀਤ ਪਕਾਰੀ ਧਾਰ, ਉੜਿਆ ਹੰਸ ਦਸਾਏ ਰਾਹ। ਸਤ ਸਿੰਘ ਜੀ ਹੁਣ ਜਵਾਨੀ ਦੇ ਗੀਤ ਚਲੇ ਗਏ, ਉੜ ਗਿਆ ਸੁਪਨਾ। ਇਸ ਵਾਸਤੇ ਹੁਣ ਤਾਂ ਜੀਵ ਆਤਮਾ ਧਾਹਾਂ ਮਾਰਦਾ ਫਿਰਦਾ, ਰਾਹ ਪੁੱਛਦਾ ਕਿੱਧਰ ਨੂੰ ਜਾਵਾਂ। ਇਹ ਸਾਡੇ ਸਰੀਰ ਦੇ ਉੱਤੇ ਸੁਪਨੇ ਚੱਲ ਰਹੇ ਨੇ, ਇਸ ਵਾਸਤੇ ਸੁਪਨਾ ਨਹੀਂ ਅਚਲ ਹੋਏਗਾ। ਨਾ ਸੁੱਖ ਦਾ ਸੁਪਨਾ ਅਚਲ, ਨਾ ਪਦਾਰਥਾਂ ਦਾ ਸੁਪਨਾ ਅਚਲ, ਨਾ ਮਿੱਤਰਾਂ ਸੱਜਣਾਂ ਦਾ ਸੁਪਨਾ ਅਚਲ। ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੇ। ਇਸ ਵਾਸਤੇ ਚਾਰੇ ਪਾਸੇ ਸੁਪਨੇ ਨੇ ਘੇਰਾ ਪਾਇਆ ਹੋਇਆ, ਬਿਰਤ ਪਰੇ ਸਭੀ ਸੰਸਾਰਤ ਕੋਨ ਆਵਤ ਮੇਰਾ। ਬਿਰਤਾ ਵਿੱਚ ਸੁਪਨਾ ਉੜ ਗਿਆ, ਨਾ ਕੋਈ ਸੰਬੰਧੀ ਨੇੜੇ ਰਿਹਾ, ਨਾ ਮਿੱਤਰ ਰਿਹਾ, ਕੋਈ ਵੀ ਨੇੜੇ ਰਿਹਾ, ਸੁਪਨਾ ਉੜ ਗਿਆ। ਇਸ ਵਾਸਤੇ ਸੁਪਨਾ ਸਤਸੰਗ ਜੀ ਅਚਲ ਨਹੀਂ ਹੈ, ਸੁਪਨਾ ਬਦਲਦਾ ਹੈ, ਸੁਪਨੇ ਦੀ ਇੱਕ ਰਸਤਾ ਨਹੀਂ ਹੈ। ਤੇ ਸੁਪਨਾ ਹੈ ਸੁਪਨਾ, ਤੇ ਸੁਪਨਾ ਸਤਸੰਗ ਜੀ ਜਨਮ ਵੀ ਕੱਟ ਦਿੰਦਾ ਹੈ। ਤੁਸੀਂ ਹੈਰਾਨ ਹੋਵੋਗੇ, ਸੁਪਨਾ ਜਨਮ ਕੱਟਦਾ? ਹਾਂ ਕੱਟ ਦਿੰਦਾ ਹੈ। ਹੁਣ ਇਤਿਹਾਸਕ ਪੱਖ ਦੀ ਗਾਥਾ ਤੁਹਾਡਾ ਸਾਂਝੀ ਕਰਾਂ। ਕਈ ਬੰਦੇ ਕਹਿੰਦੇ ਜੀ ਅੰਮ੍ਰਿਤ ਛਕ ਲਈਏ ਕੀ ਹੋ ਜਾਊਗਾ, ਹੁਣ ਉਹਦਾ ਉੱਤਰ ਦਿਆਂਗਾ, ਇਹਦੇ ਵਿੱਚ ਆਏਗਾ ਉੱਤਰ। ਜੇ ਅੰਮ੍ਰਿਤ ਛਕ ਲਈਏ ਕੀ ਹੋ ਜਾਊ, ਬਾਣੀ ਪੜ੍ਹੀਏ ਕੀ ਹੋ ਜਾਊ, ਰਹਿਤ ਰੱਖੀਏ ਕੀ ਹੋ ਜਾਊਗਾ। ਸੁਪਨਾ ਸਾਧ ਸੰਗ ਜੀ ਜਨਮ ਕੱਟਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗ ਜੀ ਪਹੁੰਚੇ ਨੇ ਲਖਮੀਰ ਤੇ ਸ਼ਮੀਰ, ਤਖ਼ਤ ਵੱਲ ਦੇ ਪਾਸ। ਤਿੰਨ ਭਰਾ ਸਨ ਔਰ ਦੀਨੇ ਵਿੱਚ ਪਹੁੰਚ ਗਿਆ। ਦੀਨਾ ਕਾਂਗੜ ਜਿੱਥੋਂ ਦਾ ਉਹਨਾਂ ਨੇ ਜਫਰਨਾਮਾ ਚਿੱਠੀ ਲਿਖੀ ਰੰਗਦੇਵ ਨੂੰ, ਉੱਥੇ ਪਹੁੰਚ ਗਿਆ। ਭਾਈ ਸ਼ਮੀਰ ਨੇ, ਲਖਮੀਰ ਨੇ ਤਿੰਨੇ ਭਰਾਵਾਂ ਨੇ ਬੜੀ ਸੇਵਾ ਕੀਤੀ। ਇੱਕ ਦਿਨ ਸਤਿਗੁਰੂ ਕਲਗੀਧਰ ਜੀ ਪ੍ਰਸੰਨ ਹੋ ਗਏ, ਕਹਿੰਦੇ ਭਾਈ ਸ਼ਮੀਰ ਅੱਜ ਤੇਰੀ ਸੇਵਾ ਤੇ ਪ੍ਰਸੰਨ ਆ, ਦੱਸ ਕੀ ਚਾਹੀਦਾ। ਕਹਿੰਦਾ ਮਹਾਰਾਜ ਹੋਰ ਤਾਂ ਸਾਰਾ ਕੁਛ ਹੈਗਾ, ਜੇ ਕੁਝ ਰਾਜ ਹੋ ਜਾਵੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਉਹ ਕਰੀ, ਸਵੇਰੇ ਘੋੜੇ ਦੇ ਉੱਤੇ ਅਸਵਾਰ ਹੋ ਜਾਈ, ਸੂਰਜ ਚੜ੍ਹਦੇ ਤੋਂ ਲੈ ਕੇ ਸ਼ਾਮਾਂ ਤੱਕ ਜਿੱਥੇ ਜਿੱਥੇ ਘੋੜਾ ਫੇਰ ਲਏਗਾ ਤੇਰਾ ਰਾਜ ਹੋ ਜਾਏਗਾ। ਇਹ ਸੇਵਾ ਤੇ ਪ੍ਰਸੰਨ ਹੋ ਗਿਆ ਸਤਿਗੁਰੂ। ਸਤ ਸੰਗਤ ਜੀ ਘਰ ਵਿੱਚ ਗਿਆ, ਪਰ ਬਦਕਿਸਮਤੀ ਉਹਦਾ ਜੈਤੋਂ ਦਾ ਮਾਮਾ ਲੱਖੋ ਆਇਆ ਹੋਇਆ ਸ਼ਬੀਰ ਦਾ, ਜੈਤੋਂ ਪਿੰਡ ਸੀ ਉਹਦਾ। ਜਾ ਕੇ ਦੱਸਿਆ, ਕਹਿੰਦਾ ਮਾਮਾ ਸਤਿਗੁਰੂ ਤੇ ਅੱਜ ਖੁਸ਼ ਹੋ ਕੇ ਰਾਜ ਹੀ ਦੇਤਾ। ਉਹ ਕਹਿੰਦਾ ਉਹ ਰਾਜ ਤੈਨੂੰ ਕਾਹਦਾ ਦੇਤਾ, ਆਪਣੇ ਲਕਰੇ ਤੋਂ ਆਇਆ, ਚਾਰੇ ਪੁੱਤਰ ਸ਼ਹੀਦ ਕਰਵਾਤੇ ਨੇ, ਫੌਜ ਸਾਰੇ ਇਸ ਵਾਸਤੇ ਖਤਮ ਹੋ ਗਏ, ਸ਼ਹੀਦ ਹੋ ਗਏ, ਘੋੜਾ ਉਹਨਾਂ ਦੇ ਕੋਲ ਨਹੀਂ ਸੀ, ਇਸ ਵਾਸਤੇ ਨੰਗੇ ਪੈਰੀ ਉਹਨਾਂ ਨੂੰ ਉੱਥੋਂ ਨਿਕਲਣਾ ਪਿਆ ਚਮਕੌਰ ਵਿੱਚੋਂ। ਆਪਣਾ ਤਾਂ ਉਹ ਰਾਜ ਰੱਖ ਨਹੀਂ ਸਕੇ, ਤੈਨੂੰ ਰਾਜ ਕਿੱਥੋਂ ਦਿੱਤਾ, ਤੈਨੂੰ ਕਿੱਥੋਂ ਰਾਜ ਮਿਲ ਜਾਏਗਾ, ਕਾਰਨ ਕੀ ਸੀ? ਇਹ ਲੱਖੋ ਜਿਹੜਾ ਮਾਮਾ ਸੀ ਇਹਨਾਂ ਦਾ, ਇਹ ਸੁਲਤਾਨੀਆ ਸੀਗਾ, ਰੋਡ ਦਿੰਦਾ ਸੀ, ਥੜਾ ਬਣਾਇਆ ਸੀਗਾ ਔਰ ਢੋਲ ਢਮੱਕਾ ਵਜਾਉਂਦਾ ਸੀਗਾ, ਸੁਲਤਾਨੀਆ ਸੀ, ਲਾਲਾ ਵਾਲੇ ਦਾ ਪੰਜ ਸੀ, ਪਰਾਏ ਰੋਟ ਦੇਣਾ। ਔਰ ਗੁਰੂ ਨੂੰ ਸਾਧ ਸੰਗ ਜੀ ਗੁਰੂ ਕਿਤੇ ਨੂੰ ਚੰਗਾ ਲੱਗੇ, ਕਹਿੰਦਾ ਮਾਮਾ ਸਤਿਗੁਰਾਂ ਨੇ ਕਿਹਾ ਹੈ, ਕਹਿੰਦਾ ਛੱਡ, ਜੇ ਤੂੰ ਬਾਹਲਾ ਹੀ ਵਚਨ ਮੰਨਣਾ ਨਾ, ਸਵੇਰੇ ਉਹ ਕਰੀ ਪਿੰਡ ਦੇ ਆਲੇ ਦੁਆਲੇ ਘੋੜਾ ਫੇਰ ਲਈ, ਬਸ ਰਾਜ ਨਹੀਂ ਲੈਣ ਦਿੱਤਾ। ਪੁੱਠਾ ਕਰਮ ਬਣ ਕੇ ਦਾ ਮਾਮਾ ਆ ਗਿਆ ਸਾਹਮਣੇ, ਪੁੱਠਾ ਕਰਮ, ਭੈੜਾ ਕਰਮ ਭਰਿਆ ਗਿਆ। ਸ਼ਾਮਾਂ ਨੂੰ ਭਾਈ ਸ਼ਮੀਰ ਗਿਆ, ਮਹਾਰਾਜ ਕਹਿੰਦੇ ਭਾਈ ਸ਼ਮੀਰ ਘੋੜਾ ਫੇਰਿਆ, ਕਹਿੰਦਾ ਮਹਾਰਾਜ ਮੇਰੇ ਮਾਮੇ ਨੇ ਫੇਰ ਨਹੀਂ ਦਿੱਤਾ, ਬਸ ਪਿੰਡ ਦੇ ਆਲੇ ਦੁਆਲੇ ਪ੍ਰਾਪਤਾ। ਕਹਿਣ ਲੱਗੇ ਸ਼ਮੀਰ ਭੈੜਾ ਕਰਮ ਬਣ ਕੇ ਨਾ ਤੇਰਾ ਮਾਮਾ ਸਾਹਮਣੇ ਆ ਗਿਆ, ਨਹੀਂ ਗੱਲ ਬਣ। ਹੋਰ ਸੇਵਾ ਕੀਤੀ, ਹੋਰ ਸੇਵਾ ਕੀਤੀ। ਇੱਕ ਦਿਨ ਦਾ ਪ੍ਰਸੰਗ, ਪ੍ਰਸ਼ਾਦਾ ਸਤਿਗੁਰੂ ਮਹਾਰਾਜ ਛਕ ਰਹੇ ਸੀ ਭੋਜਨ, ਮਹਾਰਾਜ ਕਹਿੰਦੇ ਸ਼ਮੀਰ ਅੱਜ ਮੰਗ ਕੀ ਜਾਏਗਾ। ਕਹਿੰਦਾ ਮਹਾਰਾਜ ਇਸ ਤਰ੍ਹਾਂ ਕਰੋ, ਆ ਜਿਹੜਾ ਭੋਜਨ ਹੈ ਨਾ ਇਹ ਮੈਨੂੰ ਦੇ ਦੇ, ਬਸ ਇਹ ਭੋਜਨ ਮੈਂ ਛਕਣਾ ਚਾਹੁੰਦਾ, ਤੁਹਾਡਾ ਸੀਤ ਪ੍ਰਸ਼ਾਦ, ਸੀਤ ਪ੍ਰਸ਼ਾਦ ਹੁੰਦਾ ਜਿਹੜਾ ਬਚਿਆ ਹੋਇਆ, ਇਹ ਜੁਗੜਾ ਪ੍ਰਸ਼ਾਦ ਹੈ ਨਾ, ਅਸੀਂ ਛਕਦੇ ਇਹਨੂੰ ਸੀਤ ਪ੍ਰਸ਼ਾਦ, ਕਿਉਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛਕ ਲਿਆ ਭੋਗ ਲਾ ਕੇ ਅਰਦਾਸ ਵਿੱਚ, ਇਸ ਵਾਸਤੇ ਉਹਨਾਂ ਦਾ ਅਸੀਂ ਛਕਦੇ ਹਾਂ। ਮਹਾਰਾਜ ਕਹਿੰਦੇ ਲੈ ਸ਼ਮੀਰ ਇੱਥੇ ਖਾ ਲਾ, ਸੱਚੇ ਪਾਤਸ਼ਾਹ ਮੇਰਾ ਪਰਿਵਾਰ ਖਾਊਗਾ, ਅੱਗੇ ਦਿਓ ਘਰ ਵਿੱਚ ਲੈ ਜਾਣਗੇ। ਸਤਿਗੁਰੂ ਮਹਾਰਾਜ ਕਹਿੰਦੇ ਚੰਗਾ ਲੈਜਾ, ਪਰਿਵਾਰ ਨੂੰ ਆਸੇ ਪਾਸੇ ਬਿਠਾਇਆ। ਉਹ ਸਾਹਿਬ ਸਿੰਘ ਜੀ ਬਦ ਵਖਤ ਔਰ ਕਮਬਖਤ ਬੰਦਾ, ਮਾਮਾ ਉਹਦਾ ਫੇਰ ਉੱਤੇ ਆ ਗਿਆ। ਕਹਿੰਦਾ ਸ਼ਮੀਲਾ ਥਾਲ ਕਾਹਦਾ ਲਿਆ? ਕਹਿੰਦਾ ਮਾਮਾ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਤ ਪ੍ਰਸ਼ਾਦ ਆ। ਕਹਿੰਦਾ ਛੱਡ ਹਿੰਦੂ ਗੁਰੂ ਦੀ ਜੋੜ ਖਾਣੀ, ਚੱਕੀ ਫਿਰਦਾ ਸੀਤ ਪ੍ਰਸ਼ਾਦ ਚੱਕ ਕੇ ਸਾਹਿਬ ਸਿੰਘ ਜੀ ਦਵਾਰ ਦਾ ਧਰਤੀ ਨਹੀਂ ਛਕਣ ਦਿੱਤਾ। ਭਾਈ ਸ਼ਮੀਰ ਦੇ ਬੜਿਆ ਔਰ ਸਾਹਿਬ ਸਿੰਘ ਜੀ ਫਿਰ ਕੀ ਹੋਇਆ? ਕਹਿੰਦੇ ਸ਼ਮੀਰ ਕਿਸ ਤਰ੍ਹਾਂ ਭੋਜਨ ਛਕਿਆ? ਮਹਾਰਾਜ ਨਹੀਂ ਛਕਣ ਦਿੱਤਾ, ਮਾਮੇ ਨੇ ਧਰਤੀ ਦਵਾ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਸ਼ਮੀਰ ਇਹ ਕੋੜੀ ਹੋ ਕੇ ਮਰੇਗਾ, ਅਫਰ ਕੇ ਮਰੇਗਾ ਮਾਮਾ ਦੇ। ਬਸ ਇਹੀ ਕੁਛ ਹੈ ਉਹਦੇ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ। ਕਹਿੰਦੇ ਚੰਗਾ ਤੂੰ ਇਹ ਭੋਜਨ ਤਾਂ ਨਹੀਂ ਛਕਿਆ ਸ਼ਮੀਰ, ਦੱਬਿਆ ਧਰਤੀ ਵਿੱਚ, ਇਹ ਜੰਗਲ ਦੀ ਧਰਤੀ ਹੁਣ ਮਾਲਵਾ ਬਣ ਕੇ ਉੱਗੇਗੀ। ਇਸ ਭੋਜਨ ਦਾ ਅਸਰ ਹੋਏਗਾ, ਇਹ ਮਾਲਵਾ ਬਣ ਕੇ ਉੱਗੇਗੀ, ਮਾਲਵਾਲਾ ਬਣਾਤਾ, ਇੱਥੇ ਨਹਿਰਾਂ ਚੱਲਣਗੀਆਂ, ਇੱਥੇ ਫਲਾਂ ਦੇ ਵਿਰਸ਼ ਹੋਣਗੇ, ਇੱਥੇ ਕਪਾਹ ਹੋਣਗੀਆਂ, ਕਣਕਾਂ ਹੋਣਗੀਆਂ, ਇਸ ਵਾਸਤੇ ਮਾਲਵਾ ਬਣ ਜਾਏਗਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਚਨ ਕੀਤੇ। ਹੁਣ ਸੇਵਾ ਸਾਧ ਸਿੰਘ ਜੀ ਫੇਰ ਜਾ ਰਹੀ ਹੈ, ਫੇਰ ਜਾ ਰਹੀ ਆ। ਹੁਣ ਕੀ ਹੋਇਆ? ਇੱਕ ਦਿਨ ਮਹਾਰਾਜ ਫੇਰ ਪ੍ਰਸੰਤਾ ਦੇ ਘਰ ਵਿੱਚ ਆਏ। ਕਹਿੰਦੇ ਸ਼ਮੀਰ ਹੁਣ ਤੀਜਾ ਵਚਨਾ ਮੰਗ ਕੀਤਾ ਜੀ, ਅੱਜ ਤੇਰੇ ਉੱਤੇ ਫੇਰ ਅਸੀਂ ਪ੍ਰਸੰਨ ਹੋ ਗਏ, ਟੁੱਟ ਗਏ। ਤਾਂ ਭਾਈ ਸ਼ਮੀਰ ਕਹਿੰਦਾ ਮਹਾਰਾਜ ਹੁਣ ਕੁਛ ਨਹੀਂ ਚਾਹੀਦਾ, ਇਉਂ ਕਰੋ ਹੁਣ ਮੇਰਾ ਜੰਮਣਾ ਤੇ ਮਰਨਾ ਕੱਟ ਦਿਓ ਬਸ, ਔਰ ਮੇਰੀ ਮੁਕਤੀ ਕਰ ਦਿਓ, ਮੋਕਸ਼ ਕਰ ਦਿਓ, ਮੈਂ ਕੁਛ ਨਹੀਂ ਚਾਹੁੰਦਾ, ਮੇਰਾ 84 ਦਾ ਚੱਕਰ ਕੱਟਿਆ ਜਾਵੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸ਼ਮੀਰ ਤੇਰੇ ਜਨਮ ਬਹੁਤ ਨੇ ਅਜੇ, ਇਸ ਵਾਸਤੇ ਜਨਮ ਬੜੇ ਨੇ ਤੇਰੇ ਮਹਾਰਾਜ, ਤੇ ਜਨਮ ਵੀ ਤੁਸੀਂ ਲਿਖੇ ਆ, ਤੁਸੀਂ ਅੱਗੇ ਜਨਮ ਦੇਣੇ, ਤੁਸੀਂ ਜਨਮ ਦੇਖਣੇ, ਤੁਸੀਂ ਜਨਮਾਂ ਵਿੱਚ ਪਾਉਣਾ, ਔਰ ਉੱਥੇ ਦੇ ਧਰਮ ਰਾਜਾ ਵੀ ਤੁਸੀਂ ਹੋ, ਇੱਥੇ ਵੀ ਤੁਸੀਂ, ਇਸ ਵਾਸਤੇ ਸੱਚੇ ਪਾਤਸ਼ਾਹ ਬਸ ਮੇਰੀ ਇਹੀ ਮੰਗ ਹੈ, ਇਹ ਜਨਮ ਮਿਲ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸੰਤਾ ਵਿੱਚ ਆਏ, ਕਹਿੰਦੇ ਸ਼ਮੀਰ ਨੇ ਇੱਕ ਵਚਨ ਮੰਨ ਲਾ। ਕਹਿੰਦਾ ਮਹਾਰਾਜ ਕੀ ਵਚਨ? ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਸ਼ਮੀਰ ਖੰਡੇ ਵਾਟੇ ਦਾ ਅੰਮ੍ਰਿਤ ਛਕਦਾ, ਬਸ ਫਿਰ ਮੈਂ ਜਾਣਾ ਜਾਂ ਤੂੰ ਜਾਣੀ, ਬਸ ਔਰ ਇਹ ਮੇਰੇ ਤਾਂ ਤੇਰੇ ਵਿੱਚ ਫੈਸਲਾ ਹੈ। ਔਰ ਭਾਈ ਸ਼ਮੀਰ ਨੇ ਸਾਧ ਸਿੰਘ ਜੀ ਆਪਣੇ ਸਮੇਤ ਪਰਿਵਾਰ ਦੇ ਖੰਡੇ ਵਾਟੇ ਦਾ ਅੰਮ੍ਰਿਤ ਛਕਿਆ ਔਰ ਅੰਮ੍ਰਿਤ ਛਕ ਲਿਆ। ਹੁਣ ਸਾਧ ਸਿੰਘ ਜੀ ਕੀ ਭਾਣਾ ਵਰਤਿਆ? ਰਾਤ ਪੈ ਗਈ, ਹੁਣ ਸੁਪਨਾ ਆਇਆ ਸ਼ਮੀਰ ਨੂੰ, ਔਰ ਸੁਪਨੇ ਵਿੱਚ ਕੀ ਹੋਇਆ? ਕਈ ਜਨਮ ਧਾਰੇ, ਅਕੇਲਾ ਹੁਣ ਜਨਮ ਧਾਰਿਆ ਸ਼ਮੀਰ ਨੇ। ਇਹ ਗਰੀਬ ਘਰ ਵਿੱਚ ਸ਼ਾਦੀ ਹੋ ਜਾਂਦੀ ਆ, ਕੁੱਤੇ ਰੱਖੇ ਹੋਏ ਆ, ਸੂਰ ਰੱਖੇ ਹੋਏ ਆ, ਸ਼ਮੀਰ ਨੇ ਘਰ ਵਿੱਚ ਬੜੀ ਗਰੀਬੀ ਆ। ਇੱਕ ਦਿਨ ਭੋਜਨ ਨਹੀਂ ਤਾਂ ਸਾਧ ਸਿੰਘ ਜੀ ਤੁਰਿਆ ਜਾ ਰਿਹਾ ਪਰਿਵਾਰ ਨੂੰ ਲੈ ਕੇ, ਪੀਲੂ ਦੇ ਵਿਰਸ਼ ਦੇ ਫਲ ਪੱਕੇ ਹੋਏ, ਉਸ ਇਲਾਕੇ ਪੀਲੂ ਦੇ ਵਿਰਸ਼ ਹੁੰਦੇ ਸੀ। ਚਲੋ ਬੱਚੇ ਹੋ ਗਏ ਨੇ, ਕਹਿੰਦਾ ਬੱਚਿਆਂ ਨੂੰ ਅੱਜ ਭੋਜਨ ਤਾਂ ਹੈ ਨਹੀਂ, ਆਟਾ ਹੈ ਨਹੀਂ, ਦਾਲ ਹੈ ਨਹੀਂ, ਚਲੋ ਬਾਹਰ ਚੱਲਦੇ ਹਾਂ। ਪੀਲੂ ਦੇ ਵਿਰਸ਼ ਦੇ ਥੱਲੇ ਬੱਚਿਆਂ ਨੂੰ ਖੜੇ ਕਰ ਲਿਆ, ਆਪ ਸਾਧ ਸਿੰਘ ਜੀ ਉੱਤੇ ਚੜ ਗਿਆ। ਔਰ ਕੀ ਹੋਇਆ? ਫਿਰ ਟਾਣਾ ਸਾਹਿਬ ਸੰਗਤ ਜੀ ਪਕੜਿਆ, ਉਹਦੇ ਨਾਲ ਉਹ ਪੀਲੂ ਦਾ ਫਲ ਨਾਲੇ ਆਪ ਖਾਂਦਾ ਹੈ, ਨਾਲ ਤੋੜ ਤੋੜ ਬੱਚਿਆਂ ਨੂੰ ਸੁੱਤੀ ਜਾ ਰਿਹਾ। ਉਸ ਤੋਂ ਬਾਅਦ ਕੀ ਹੋਇਆ? ਪਤਲੀ ਟਾਹਣੀ ਤੇ ਲਾਲਚ ਨਾਲ ਚਲੇ ਗਿਆ, ਪਿਆ ਹੋਰ ਵਿਰਸ਼ ਨੂੰ ਪੀਲੂ ਲੱਗੇ ਹੋਏ, ਪਤਲੀ ਟਾਹਣੀ ਤੇ ਟਾਹਣੀ ਟੁੱਟ ਗਈ ਤੇ ਸ਼ਮੀਰ ਸਾਧ ਸੰਗਤ ਜੀ ਥੱਲੇ ਡਿੱਗ ਪਿਆ ਤੇ ਸੁਪਨਾ ਖੁੱਲ ਗਿਆ। ਔਰ ਸਾਧ ਸੰਗਤ ਜੀ ਸਵੇਰੇ ਉੱਠਿਆ, ਕੀ ਹੋਇਆ? ਦਾਤਣ ਕੀਤੇ, ਪੀਲੂ ਦੇ ਜਿਹੜੇ ਬੀਜ ਸਨ ਨਾ ਫਲ ਦੇ, ਉਹ ਦਾਤਣ ਨਾਲ ਨਿਕਲੇ ਮੂੰਹ ਚੋਂ, ਖਾਧੇ ਸੁਪਨੇ ਤੇ। ਜਿਸ ਵੇਲੇ ਬਾਹਰ ਸਾਧ ਸੰਗਤ ਜੀ ਮੈਲ ਚੱਕਣ ਵਾਸਤੇ ਗਿਆ, ਉੱਥੇ ਵੀ ਸਾਧ ਸਿੰਘ ਜੀ ਪੀਲੂ ਦੇ ਵਿਰਸ਼ਾਂ ਦੇ ਬੀਜ ਦੇਖੇ ਔਰ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਸਿਮਰਨ ਕੀਤਾ ਔਰ ਵਾਪਸ ਸਤਿਗੁਰਾਂ ਦੇ ਸਿਰ ਦਰਸ਼ਨ ਕਰਨ ਵਾਸਤੇ ਆਏ, ਆ ਕੇ ਮਸਤਕ ਨਵਾਇਆ, ਫਤਿਹ ਬੁਲਾਏ। ਮਹਾਰਾਜ ਕਹਿੰਦੇ ਭਾਈ ਸ਼ਮੀਰ ਦੱਸ। ਕਹਿੰਦਾ ਮਹਾਰਾਜ ਰਾਤ ਤਾਂ ਬੜੇ ਜਨਮ ਧਾਰੇ ਸੁਪਨੇ ਚ, ਅਖੀਰਲਾ ਜਨਮ ਇਹ ਸੀ, ਪੀਲੂ ਦੇ ਵਿਰਸ਼ ਦੀ ਟਾਹਣੀ ਤੋਂ ਡਿੱਗਿਆ, ਪਰਿਵਾਰ ਨੂੰ ਪੀਲੂ ਖਵਾਏ, ਮੈਂ ਖਾਧੇ, ਸਵੇਰੇ ਦਾਤਣ ਚੋਂ ਵੀ ਮੂੰਹ ਚੋਂ ਨਿਕਲੇ ਦਾਤਣ ਕਰਦੇ ਹਾਂ, ਸੱਚੇ ਪਾਤਸ਼ਾਹ ਕੀ ਭਾਣਾ ਵਰਤਾਇਆ? ਕਹਿਣ ਲੱਗੇ ਭਾਈ ਸ਼ਮੀਰ ਤੈਨੂੰ ਕਿਹਾ ਸੀ ਖੰਡੇ ਵਾਟੇ ਦਾ ਅੰਮ੍ਰਿਤ ਛਕ ਲਾ, ਤਾਂ ਕਈ ਜਨਮ ਧਾਰਨੇ ਸੀ, ਇਸ ਵਾਸਤੇ ਹੁਣ ਸਾਰੇ ਹੀ ਜਨਮ ਤੇਰੇ ਸੁਪਨੇ ਵਿੱਚ ਭੁਗਤਾਤੇ, ਗੱਦ ਕੇ ਆਖੋ ਸਤਨਾਮ ਸ੍ਰੀ। ਹੁਣ ਮੁੜ ਕੇ ਤੇਰਾ ਜਨਮ ਨਹੀਂ ਹੋਵੇਗਾ। ਇਸ ਵਾਸਤੇ ਸਾਧ ਸੰਗਤ ਜੀ ਗੁਰੂ ਦੀ ਬਖਸ਼ਿਸ਼ ਨਾਲ ਸੁਪਨਾ ਜਨਮ ਵੀ ਕੱਟ ਦਿੰਦਾ ਹੈ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ ਔਰ ਸੁਪਨੇ ਸਾਧ ਸੰਗਤ ਜੀ ਜਨਮ ਕੱਟੇ ਜਾਂਦੇ ਨੇ। ਇਸ ਵਾਸਤੇ ਵਿਚਾਰ ਇਹ ਚੱਲੇ ਸੀ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨਨ, ਸਾਚ ਕਰ ਹਮ ਗਾਂਠ ਦਿੰਦੇ ਛੋਟ ਪਰ ਮਨਦਾਨੰਦ। ਇਹ ਜਗ ਦਾ ਜੀਵਨ ਜਿਹੜਾ ਹੈ ਸੁਪਨਾ ਹੈ ਔਰ ਸਤ ਸੰਗਤ ਜੀ ਅਸੀਂ ਇਸਨੂੰ ਸੱਚ ਜਾਣ ਕੇ ਗਣ ਦਿੱਤੀ ਹੋਈ ਹੈ। ਜਿਹੜਾ ਸੱਚ ਦਾ ਖਜ਼ਾਨਾ ਪਰਮਾਤਮਾ ਹੈ ਅਸੀਂ ਉਸਨੂੰ ਛੱਡੀ ਬੈਠੇ ਹਾਂ। ਅਤੇ ਇਸ ਵਾਸਤੇ ਇਹ ਕੁਝ ਵਿਚਾਰ ਮੈਂ ਸੁਪਨੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੇ ਕੀਤੇ ਨੇ। ਬਾਕੀ ਵਿਚਾਰ ਮੈਂ ਕੱਲ੍ਹ ਦੇ ਜਾਂ ਅਗਲੀ ਕਥਾ ਜਿਹੜੀ ਐਤਵਾਰ ਦੀ ਹੋਵੇਗੀ ਉਹਦੇ ਵਿੱਚ ਰੱਖਾਂਗਾ। ਉਹ ਸ਼ਾਮ ਨੂੰ ਹੈ ਪਰ ਉਹ ਐਤਵਾਰ ਦੀ ਕਥਾ ਜਿਹੜੀ ਉਹਦੇ ਵਿੱਚ ਸੁਪਨੇ ਬਾਰੇ ਇਹ ਵਿਚਾਰ ਦਿਆਂਗਾ। ਉਸ ਦਿਨ ਸਮਾਂ ਕਾਫੀ ਹੋਵੇਗਾ। ਬਾਕੀ ਸ਼ਾਮ ਨੂੰ ਕਥਾ ਰੋਜ਼ ਹੁੰਦੀ ਹੈ। ਇਸ ਵਾਸਤੇ ਦਰਸ਼ਨ ਦਿਆ ਕਰੋ, ਸੁਣਿਆ ਕਰੋ। ਮੇਰੀ ਬੇਨਤੀ ਹੈ ਆਪਣਾ ਇਤਿਹਾਸ ਪੜ੍ਹੋ, ਗੁਰਬਾਣੀ ਪੜ੍ਹੋ ਤਾਂ ਕਿ ਅਸੀਂ ਥੋੜ੍ਹੇ ਜਿਹੇ ਸਮਝ ਵਿੱਚ ਆ ਸਕੀਏ। ਇਸ ਵਾਸਤੇ ਜਿਹੜਾ ਇਹ ਪਖੰਡਵਾਦ ਚੱਲ ਰਿਹਾ ਹੈ ਇਹਦਾ ਮੁਕਾਬਲਾ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਆਪਣੇ ਇਤਿਹਾਸ ਤੋਂ, ਗੁਰਬਾਣੀ ਤੋਂ ਜਾਣੂ ਹੋਈਏ। ਆਪਣੇ ਟੈਕ ਕੇ ਇਹਨਾਂ ਵਿਚਾਰਾਂ ਨੂੰ ਸੁਣਿਆ ਹੈ। ਧੰਨਵਾਦ ਔਰ ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਸੱਜਣਾਂ ਦਾ ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਵਾਏ ਨੇ। ਅਤੇ ਹੋਈਆਂ ਭੁੱਲਾਂ ਦੀ ਕਹਿਵਾਂ ਸਤਿ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।